हर गोबिंद शुभ मत प्रकाशक श्री हर राय नमो कर जारी श्री हर कृष्ण मनाओ बहोरी गुरु तेग बहादुर परम कृपाला श्री गुरु गोबिंद सिंह विसाला धरों धरा पर पुन पुन सीसा बंदों बार बार जगदीसा गुरु नानक पुरुषोत्तम परम पुरावर नाथ युगल चरण मम बंदना धर पर धर कर माथ गुरु नानक पुरुषोत्तम परम पुरावर नाथ युगल चरण मम बंदना धर पर धर कर माथ दस शमा हो एक मैं विलु में पर उनकी झलक तो एक ही है दस गुंचे रंग बिरंग खिले पर उनकी महक तो एक ही है दस गौहर है एक माला में पर उनकी चमक तो एक ही है दस संत मिले दस भेसों में हृदय की भड़क तो एक ही है हर रंग में हमको मिलते हैं वो बाबा नानक शाहे गुरु सब संगत शीस निवाए कहो मेरे मनो न विसरे वाहे हर रंग में हमको मिलते हैं वो बाबा नानक शाहे गुरु सब संगत शीस निवाए कहो मेरे मनो न विसरे वाहे गुरु अंदर जोगिया तू भोगी अंदर भोगिया तेरा अंत न पाया सुरग मच्छ प्याल जियो हौ वारी हौ वारने कुर्बान तेरे नाम नो तुद संसार उपाया सिरे सिर तंदे लाया वेख कीता अपन कर कुदरत पासा टाल जियो प्रगट बहारे जापदा सब नावें नो परतापदा सतगुर बाज न पायो ਸਭ ਮੋਹੀ ਮਾਇਆ ਜਾਲ ਜਿਓ ਸਤਿਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਏ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜਿਓ ਸਤ ਸੰਗਤ ਕੈਸੀ ਜਾਣੀਏ ਜਿਤ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਓ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਓ ਮਨ ਦੀ ਇਕਾਗਰਤਾ ਪ੍ਰਭੂ ਨਾਲ ਜੁੜਨ ਵਾਸਤੇ ਆਤਮਾ ਦੀ ਚੰਚਲਤਾ ਦੂਰ ਹੋਵੇ ਕਲਗੀਧਰ ਸਰਕਾਰ ਦੀ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਾਇਆ ਇਹ ਸ਼ਿਕਸ਼ਾ ਦਿੱਤੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਨਿਰੰਕਾਰ ਦੇ ਏਡੇ ਵੱਡੇ ਪਸਾਰੇ ਵਿੱਚ ਰਹਿੰਦਿਆਂ ਖੁਸ਼ਬੂ ਕਿੱਥੋਂ ਆਉਣੀ ਹੈ ਅਕਾਲ ਪੁਰਖ ਹਰ ਜਗ੍ਹਾ ਤੇ ਵਿਆਪਕ ਹੈ ਪਰੰਤੂ ਖੁਸ਼ਬੂ ਜਿਹੜੀ ਆ ਉਹ ਕਿੰਨਾ ਲੋਕਾਂ ਨੂੰ ਆਉਣੀ ਹੈ ਹਰ ਆਦਮੀ ਤੇ ਖੁਸ਼ਬੂ ਗ੍ਰਹਿਣ ਨਹੀਂ ਕਰ ਸਕਦਾ ਜੋਗੀ ਅੰਦਰ ਜੋਗੀਆ ਸ੍ਰੀ ਰਾਗ ਗੁਰੂ ਬਾਬਾ ਜੀ ਕਹਿੰਦੇ ਆ ਪ੍ਰਭੂ ਬੇਅੰਤ ਹੈ ਜੋਗੀਆਂ ਵਿੱਚ ਜੋਗੀ ਹੈ ਗ੍ਰਿਸ਼ਤੀਆਂ ਵਿੱਚ ਗ੍ਰਿਸ਼ਤੀ ਵੀ ਹੈ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀ ਤੇਰਾ ਅੰਤ ਨਾ ਸੁਰਗ ਲੋਕ ਨੇ ਨਾ ਮਾਤ ਲੋਕ ਨੇ ਨਾ ਪਤਾਲ ਲੋਕ ਨੇ ਕਿਤਨੇ ਲੋਕ ਨੇ ਹਰ ਜਗ੍ਹਾ ਤੇ ਮੇਰਾ ਪ੍ਰਭੂ ਰਹਿੰਦਾ ਹੈ ਪਰ ਮਨੁੱਖ ਕਿਹੜੀ ਕਿਹੜੀ ਜਗ੍ਹਾ ਤੇ ਪਹੁੰਚੇਗਾ ਉਹਦੀ ਪਹੁੰਚ ਹੀ ਨਹੀਂ ਹੈ ਹਾਂ ਵਾਰੀ ਹਾਂ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਸਾਨੂੰ ਇੰਨਾ ਹੀ ਕਹਿਣਾ ਚਾਹੀਦਾ ਹੈ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਤਨ ਤੇਰਾ ਨਾਮ ਹੈ ਜਿਸ ਮਨੁੱਖ ਨੂੰ ਮਿੱਠਾ ਲੱਗ ਗਿਆ ਨਾ ਉਹ ਤੇਰੇ ਵਿੱਚ ਸਮਾ ਗਿਆ ਕਹਿਣ ਯੋਗ ਰਿਹਾ ਹੀ ਹੋ ਜਾਂਦਾ ਹੇ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਕਿਤਨਾ ਸੁੰਦਰ ਢੰਗ ਹੈ ਪ੍ਰਭੂ ਦੇ ਵਰਣਨ ਕਰਨ ਦਾ ਜੋ ਮਨੁੱਖ ਉਹਦੀ ਬੇਅੰਤ ਤਾਈ ਨੂੰ ਨਾਪਣ ਤੱਕ ਜਾਂਦੇ ਨੇ ਉਹ ਖੱਜਲ ਖੁਆਰ ਹੋ ਕੇ ਸੰਸਾਰ ਤੋਂ ਸੁੰਝੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾ ਜਿਵੇਂ ਗੁਰਬਾਣੀ ਕਹਿੰਦੀ ਹੈ ਚਲੇ ਜਵਾਰੀ ਦੋਵੇਂ ਹੱਥ ਚਾਰ ਜਿਵੇਂ ਜੂਏ ਚ ਹਾਰਨ ਵਾਲਾ ਆਦਮੀ ਹੱਥ ਝਾੜ ਕੇ ਤੁਰ ਜਾਂਦਾ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਕੋਈ ਵੀ ਆਦਮੀ ਜਦੋਂ ਤੈ ਤੱਕ ਜਾਣਨ ਦੀ ਕੋਸ਼ਿਸ਼ ਕਰਦਾ ਅੱਜ ਮਨੁੱਖ ਕਿਉਂ ਬਰਬਾਦ ਹੈ ਇੱਕ ਵਾਰੀ ਆਖੋ ਸਤਨਾਮ ਮਨੁੱਖ ਨੇ ਚੰਦਰਮਾ ਤੱਕ ਪਹੁੰਚਣ ਦੀ ਰਸਾਈ ਕਰ ਲਈ ਜਦੋਂ ਪਹੁੰਚਿਆ ਉਸਨੇ ਦੇਖਿਆ ਉੱਤੇ ਹੋਰ ਤਾਰੇ ਨੇ ਹੁਣ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਇਸ ਕਰਕੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਬ ਨਸ਼ਟ ਹੋਣੇ ਕਾ ਸਮੇਂ ਆਤਾ ਹੈ ਮਾਨਵਤਾ ਕੀ ਬੁੱਧੀ ਭ੍ਰਿਸ਼ਟ ਹੋ ਜਾਤੀ ਹੈ ਅੱਛਾ ਕਰ ਨਹੀਂ ਸਕਤੀ ਅੱਛਾ ਸੋਚ ਵੀ ਨਹੀਂ ਸਕਤੀ ਔਰ ਅੱਛੇ ਕੋ ਮਾਨ ਵੀ ਨਹੀਂ ਸਕਤੀ ਅੰਮ੍ਰਿਤ ਜਿਹੜਾ ਹੈ ਇੱਕ ਨਵੀਂ ਚੀਜ਼ ਥੋੜੀ ਸੀ ਪਈ ਅਸੀਂ ਰੋਜ਼ ਕਹੀਏ ਅੰਮ੍ਰਿਤ ਛਕ ਲਓ ਅੰਮ੍ਰਿਤ ਛਕ ਲਓ ਇੱਥੇ ਗੁਰੂ ਬਾਬਾ ਜੀ ਨੇ ਦਾਤ ਬਖਸ਼ਿਸ਼ ਕੀਤੀ ਸੀ ਸਾਡੀਆਂ ਕਮਜ਼ੋਰੀਆਂ ਨੇ ਉਸ ਦਾਤ ਤੋਂ ਸਾਡੀ ਸੋਚ ਨੇ ਉਸ ਦਾਤ ਤੋਂ ਸਾਡੀ ਅਗਿਆਨਤਾ ਨੇ ਤੋਂ ਉਸ ਦਾਤ ਤੋਂ ਵਾਂਝਿਆ ਕੀਤਾ ਇੱਕ ਮੁਸਲਮਾਨ ਪ੍ਰਚਾਰਕ ਮਿਲਿਆ ਭਾਰਤ ਵਿੱਚ ਗੱਡੀ ਸਫ਼ਰ ਕਰਦਾ ਮੌਲਵੀ ਸਾਹਿਬ ਸਨ ਮੇਰੀ ਵੀ ਰੂਪ ਰੇਖਾ ਵੇਖ ਲਈ ਤੇ ਮੈਂ ਉਹਨੂੰ ਵੀ ਵੇਖ ਲਿਆ ਵੀ ਇਹ ਵੀ ਕੋਈ ਮੌਲਵੀ ਸਾਹਿਬ ਨੇ ਬਚਨ ਬਲਾਸ ਕਰਦਿਆ ਕਹਿਣ ਲੱਗਾ ਕਿੱਡੇ ਚੰਗੇ ਹੋ ਤੁਸੀਂ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਪੰਜ ਕਕਾਰ ਬਖਸ਼ਿਸ਼ ਕੀਤੇ ਕਹਿਣ ਲੱਗਾ ਸਾਡੀ ਕਿੱਡੀ ਬਦਕਿਸਮਤੀ ਹੈ ਅਸੀਂ ਤਿੰਨ ਫੁੱਟ ਦੀ ਤਲਵਾਰ ਫੜ ਹੀ ਨਹੀਂ ਸਕਦੇ ਆਖੋ ਸਤਨਾਮ ਫੜ ਹੀ ਨਹੀਂ ਸਕਦੇ ਸਾਨੂੰ ਤੁਰੰਤ ਪੁਲਿਸ ਵਾਲੇ ਗ੍ਰਿਫ਼ਤਾਰ ਕਰ ਲੈਣਗੇ ਪਰ ਤੁਹਾਨੂੰ ਤੁਸੀਂ ਹੋ ਤੇ ਧੰਨ ਤੁਹਾਡਾ ਗੁਰੂ ਹੈ ਜਿਸ ਨੇ ਤੁਹਾਨੂੰ ਤਿੰਨ ਫੁੱਟ ਦੀ ਤਲਵਾਰ ਫੜਾਈ ਕੋਈ ਆਦਮੀ ਉਸ ਉੱਤੇ ਹਮਲਾ ਨਹੀਂ ਕਰ ਸਕਦਾ कोई नुकता चीनी नहीं कर सकता। और थोड़े समय की गल है, बुरहानपुर जिथे बहाई आदमिया का जिन्होंने बौरे कहते, बौरे मुसलमाना का जो मक्का है बुरहानपुर, उत्थे एक गुरसिख नूं फड लिया। कृपान देख के किसे ने अपने तस्सर विच पुलिस वाले ने फड लिया, केस चलिया, मुसलमान वकील कीता जिसने थानेदार दी वर्दी लवा दित्ती। उन्हें आख्या कानून है, हर गुरसिख अपने हाथ विच तीन फुट दी तलवार फड़ सकदा। कहन लगा साडी बदकिस्मती है, जे कदे सानू खुल हो जांदी इन्हां पंज ककारां दी, असी जम दे बच्चे दे गल विच पा देंदे। ते तुहाडी बदकिस्मती है कि किडे किडे वड्डे होण ते भी तुहाडे आदमी अपने गुरु वाले कोई ना बंदे, मैनू उहने ताना मारिया। कहन लगा बदकिस्मती है, किडे किडे वड्डे हो जांदे ने, किने किने अजाणे हो जांदे ने, मरण दे किनारे चले जांदे ने, ते फिर भी गुरु वाले नहीं बनते। गुरु के प्यारे, ये दातां बड़ियां औखियां ने जिहड़ियां सानूं मिलियां ने। जिथे असी अमृत छकना उत्थे रहत दा भी ध्यान रखना, जिथे रहत दा ध्यान रखना असी नितनेमी भी बनना, जिथे नितनेमी बनना है उत्थे असी विकारां दी मार तों भी बचना है। जब तक मनुख उन्हां मारां तों नहीं बचदा, उस अमृत दे पान कीते होए दा ते कोई अर्थ नहीं रह जांदा। गुरु दा सारियां तो पहला वचन है, पढ़ो रहत नामे, एका नारी सदा जती पर नारी ती पैन बखान। एक करैक्टर दियां बुलंदियां खालसे नूं बख्शिश कीतियां सन। ते गुरु गोबिंद सिंह जी महाराज ने जदों अमृत पान कीता, पंथ खालसे अगे हथ जोड़ के इकरार कीता, गुरु पंथ खालसा जी जिन्ना रहता नूं रखण वास्ते तुहानू मैं आख्या, सारी जिंदगी उन्हां रहतां नूं मैं भी रखांगा। जिन्ना चार कुरैतां तों तुहानू मने कीता, मैं तुहाडे इकरार करदा तुहाडे अगे, मैं उन्हां कुरैतां तों भी सारी जिंदगी बच के रहांगा। करैक्टर दियां बुलंदियां ही मानवता नूं उच्चता बख्शिश करदियां ने। गुरु मेहर करे, असी अमृत छकण वाले ते सानू अमृत छकाउण वाले, नरोए गुरु के सिख, त्यार बर त्यार चंगी तरह शुद्ध बाणी पढ़ने वाले रहतीए, इको जय लिबास दस्तारे इको जय, जे नीले ने सारिया दे नीले होने चाहिए, जे काले दस्तारे ने सारिया दे काले होने चाहिए, इको जया लिबास इको जय दस्तारे। और त्यार बर त्यार खालसा अमृत पान करावे, जो मर्यादा विच रहिंदा होवे अपनी जिंदगी विच, कोई ऐसी गल नहीं वो त्यार कीता होए अमृत जड़ा मानवता ते असर ना करे, ऐसा नहीं हो सकता। एक इतिहास दी कड़ी, जदों अमृत त्यार कीता दसवें पातशाह ने, थोड़ा जी अमृत गरीबन वाज ने छोटे बाटे च कढ के एक थड़े उत्ते रखिया, चिड़िया आई। हजूर ने बाज छड़िया, कि डी कमाल दी गल है, पूरी पूरी पावर, पूरे परसेंट पावर उस अमृत च बनी। चिड़िया ने मार मार के बाज नूं टा छड़िया, लहू लुहान कीता, जख्मी कीता, 40,000 दी बैठी हुई गिनती चक्कर खा गई, कि बाज सारे पक्षियों विचों शक्तिशाली हुंदा है। अज बाज भी मार खा गया, इस करके के चिड़ियों से मैं बाज तुड़ाऊं, तब गोबिंद सिंह नाम कहाऊं। भाई गुरदास जी ने अज दी पौड़ी विच एक बड़े सुंदर ढंग नाल जिक्र कीता है अकाल पुरख वाहिगुरु दी विशालता दा, पर उस विशालता विचों एक गुण है जो गुरु के सिख ग्रहण करदे ने, मनमुख ग्रहण नहीं करदे। सरवण करो अज दी पौड़ी जो भाई गुरदास जी 17वीं पौड़ी विच जिक्र कर रहे ने। भाई गुरदास जी कहंदे ने, हर वन दे अंदर, हर जंगल विच किते भी चले जाओ, जंगल आखे ही तां जांदा है जो उहदे विच वनस्पति होवे, उहदे विच फुल बूटे होण, रुख होण, पर सारे जंगल जेड़े ने ਜੋ ਰੁੱਖਾਂ ਨਾਲ ਭਰੇ ਹੋਏ ਨੇ, ਕੁਝ ਰੁੱਖ ਸਾਨੂੰ ਨਜ਼ਰ ਆਉਂਦੇ ਨੇ, ਕੁਝ ਬਨਸਪਤੀਆਂ ਇਹਨਾਂ ਅੱਖਾਂ ਨਾਲ ਅਸੀਂ ਸੁਭਾਵਿਕ ਤੌਰ ਤੇ ਦੇਖਦੇ ਹਾਂ, ਪਰ ਹਾਂਜੀ ਅਵਸਾਰੀ ਕਹਿੰਦੇ ਨੇ ਬੇਮਾਲੂਮ, ਜਿਨ੍ਹਾਂ ਦਾ ਪਤਾ ਹੀ ਨਹੀਂ। ਪਰ ਕੁਝ ਬੂਟੀਆਂ ਐਸੀਆਂ ਨੇ, ਕੁਝ ਝਾੜ ਰੁੱਖ ਐਸੇ ਨੇ ਜਿਹੜੇ ਬੰਦੇ ਨੂੰ ਪਤਾ ਹੀ ਕੋਈ ਨਹੀਂ। ਵੇਦਾਂਤ ਵਾਲਾ ਕਹਿੰਦਾ ਜਿਵੇਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਪਾਰ 18 ਮਾਲਣ ਤੇਰੀ, ਉਹਨਾਂ ਨੇ ਲਿਖਿਆ ਗੁਰਮਤ ਨਹੀਂ ਮਨ ਦੀ ਧਿਆਨ ਰੱਖਣਾ 18 ਪਾਰ। ਵੇਦਾਂਤ ਵਾਲਾ ਦਾ ਖੁਲਾਸਾ ਕਰਦਾ ਕਿ ਜਿਤਨੀ ਬਨਸਪਤੀ ਹੈ ਉਹਦਾ ਇੱਕ ਇੱਕ ਪੱਤਾ ਤੋੜਿਆ ਜਾਏ ਉਤੋਂ, ਤੇ ਉਹ ਸਾਰੇ 18 ਪਹਾੜ ਬਣ ਜਾਂਦੇ ਨੇ। ਅਸੀਂ ਹੈਰਾਨ ਹਾਂ, ਭਾਈ ਗੁਰਦਾਸ ਨੇ ਵੀ ਜ਼ਿਕਰ ਕੀਤਾ ਹੈ ਕਿ ਉਹਦੀ ਬਨਸਪਤੀ ਦਾ ਕੋਈ ਆਦਮੀ ਅੰਤ ਨਹੀਂ ਪਾ ਸਕਦਾ, ਮਨੁੱਖ ਨੂੰ ਪਤਾ ਹੀ ਨਹੀਂ ਕਿਤਨੇ ਪ੍ਰਕਾਰ ਦੀ ਬਨਸਪਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇੰਨੇ ਜੰਗਲ ਵਿੱਚ ਰੁੱਖਾਂ ਦੇ ਵਿਚਕਾਰ ਪਤਾ ਨਹੀਂ ਕਿਤਨੇ ਪ੍ਰਕਾਰ ਦੀ ਹੋਰ ਬਨਸਪਤੀ ਹੈ ਅਵਸਾਰੀ, ਜਿਸ ਦਾ ਮਾਨਵ ਜਾਤੀ ਨੂੰ ਭੇਤ ਕੋਈ ਨਹੀਂ। ਹਾਂਜੀ, ਪਰ ਮਾਲੀ ਲੋਕ ਜਿਹੜੇ ਨੇ ਉਹ ਘਰਾਂ ਨੂੰ, ਬਗੀਚਿਆਂ ਨੂੰ, ਮਹੱਲਾਂ ਨੂੰ, ਕੋਠੀਆਂ ਨੂੰ ਸਜਾਉਣ ਵਾਸਤੇ ਉਹ ਚੁਣ ਚੁਣ ਕੇ ਉਹ ਬੂਟੀਆਂ ਲਿਆਉਂਦੇ ਨੇ ਜਿਸ ਦਾ ਮਾਨਵਤਾ ਨੂੰ ਪਤਾ ਨਹੀਂ। ਸਿਆਣੇ ਮਾਲੀ ਉਥੋਂ ਬੂਟੀਆਂ ਲਿਆ ਕੇ ਮਹੱਲਾਂ ਵਿੱਚ, ਬਗੀਚਿਆਂ ਵਿੱਚ ਲਾਉਂਦੇ ਨੇ, ਉਹ ਬੂਟੀਆਂ ਫਿਰ ਪਾਤਸ਼ਾਹਾਂ ਦੇ ਬਗੀਚਿਆਂ ਵਿੱਚ ਸਵਾਰ ਕੇ ਲਾਉਂਦੇ ਨੇ, ਲਾਈਨ ਵਿੱਚ, ਕਦੇ ਗਮਲਿਆਂ ਵਿੱਚ, ਕਦੇ ਬਗੀਚਿਆਂ ਦੀਆਂ ਕਿਆਰੀਆਂ ਬਣਾ ਬਣਾ ਕੇ, ਫਿਰ ਉਹਨਾਂ ਛੋਟੇ ਛੋਟੇ ਰੁੱਖਾਂ ਨੂੰ, ਨਿੱਕੀਆਂ ਨਿੱਕੀਆਂ ਬੂਟੀਆਂ ਨੂੰ ਕਿਤੇ ਪਾਣੀ ਨਾਲ, ਕਿਤੇ ਗੋਡੀ ਨਾਲ, ਕਿਤੇ ਕਈ ਪ੍ਰਕਾਰ ਦੀ ਖਾਦ ਪਾ ਕੇ ਉਹਨਾਂ ਬੂਟਿਆਂ ਨੂੰ ਸਿੰਜਦੇ ਹਨ। ਉਹ ਸਿਆਣੇ ਮਾਲੀ ਜਿਹੜੇ ਨੇ ਸਾਰੀਆਂ ਬੂਟੀਆਂ ਦੀ ਸੰਭਾਲ ਕਰਦੇ ਨੇ ਆਪਣੀ ਸਿਆਣਪ ਨਾਲ, ਕਿਉਂਕਿ ਮਾਲੀ ਕਮਜ਼ੋਰ ਹੋਵੇ ਨਾ ਤੇ ਬਗੀਚੇ ਕਦੇ ਫਲੀਭੂਤ ਨਹੀਂ ਹੋ ਸਕਦੇ। ਹਜ਼ਾਰੋਂ ਬਸ ਨਰਗ ਸੇ ਆਪਣੀ ਬੇਨੂਰੀ ਪੇਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾ ਵਰ ਪੈਦਾ। ਮਾਲੀ ਹਰ ਜਗ੍ਹਾ ਨਹੀਂ ਮਿਲ ਸਕਦੇ, ਨਾ ਮਾਲੀਆਂ ਦੀ ਖੋਜ ਕੀਤੀਆਂ ਮਿਲਦੇ ਨੇ। ਕਿਉਂਕਿ ਅਕਾਲ ਪੁਰਖ ਕਿਰਪਾ ਕਰੇ ਤਾਂ ਉਹਨਾਂ ਮਾਲੀਆਂ ਚ ਮੇਲ ਹੁੰਦਾ ਤੇ ਫਿਰ ਮਨੁੱਖ ਕਹਿਣ ਲੱਗਦਾ ਕਿ ਜੈਸਾ ਸਤ ਗੁਰ ਸੁਣੀ ਦਾ ਤੈ ਸੋਈ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ। ਜੇ ਸਿਆਣਾ ਹੋਵੇ ਤਾਂ ਹੀ ਨਾ, ਤਾਂ ਹੀ ਤੇ ਮਿਲਾਪ ਕਰਾਵੇਗਾ। ਉਹ ਸਿਆਣੇ ਮਾਲੀ ਉਹਨਾਂ ਬੂਟਿਆਂ ਨੂੰ ਲਿਆ ਕੇ ਪਾਣੀ ਨਾਲ, ਖਾਦਾਂ ਨਾਲ, ਕਦੇ ਗੋਬਰ ਲਾ ਦਿੰਦੇ ਨੇ। ਕਈ ਐਸੇ ਰੁੱਖ ਨੇ ਮੈਂ ਬਗੀਚਿਆਂ ਚ ਵੇਖੇ ਜਿਨ੍ਹਾਂ ਉਤੇ ਸਿਆਣੇ ਮਾਲੀ ਕੱਪੜਾ ਬੰਨ ਦਿੰਦੇ ਨੇ, ਜਿਨ੍ਹਾਂ ਨੂੰ ਸਿੱਧੀ ਸੂਰਜ ਦੀ ਰੋਸ਼ਨੀ ਨਹੀਂ ਪੈਣੀ ਚਾਹੀਦੀ, ਖਰਾਬ ਹੋ ਜਾਂਦੇ ਨੇ। ਕਈਆਂ ਉੱਤੇ ਉਚੇਰੇ ਕਰਕੇ ਉਹਨਾਂ ਨੇ ਕੱਪੜੇ ਲਾਏ ਹੁੰਦੇ ਨੇ। ਇਸ ਕਰਕੇ ਸਿਆਣਾ ਮਾਲੀ ਬੜੇ ਤਰੀਕੇ ਨਾਲ ਉਹ ਨਿੱਕੀਆਂ ਬੂਟੀਆਂ ਨੂੰ ਸਿੰਜ ਸਿੰਜ ਕੇ ਪਾਲਦਾ ਹੈ। ਫਿਰ ਰੁੱਖ ਜਿਹੜੇ ਨੇ ਨਿੱਕੇ ਨਿੱਕੇ ਪੌਦੇ ਉੱਗੇ, ਵੱਡੇ ਹੋਏ, ਲੱਗਿਆ ਕੁਝ ਨਹੀਂ, ਇਸ ਕਰਕੇ ਕਿ ਰੁੱਤ ਨਹੀਂ ਆਈ। ਆਖੋ ਸਤ ਉਹ ਮਨੁੱਖ ਤੇਰੇ ਤੇ ਰੁੱਤ ਆ ਗਈ ਓ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਬਾਰ ਬਾਰ ਸਬਕ ਨੂੰ ਬਾਰ ਬਾਰ, ਇਸ ਕਰਕੇ ਕਈ ਜਗ੍ਹਾ ਬਹੁਤ ਵਾਰੀ ਆਖਿਆ ਗਿਆ, ਇਸ ਕਰਕੇ ਕਿ ਮਾਨਵ ਜਾਤੀ ਬੁੱਧੀ ਕਰਕੇ ਕਮਜ਼ੋਰ ਹੋਵੇਗੀ। ਆਣ ਰੁੱਤ ਨਾਹੀ ਨਾਹੀ, ਗੁਰੂ ਬਾਬਾ ਜੀ ਕਿਹਾ ਨਾਮ ਬੀਜਣ ਦੀ ਰੁੱਤ ਇਹ ਹੋਈ ਆ ਕਿ ਤੈਨੂੰ ਪ੍ਰਭੂ ਨੇ ਆ ਸੁੰਦਰ ਸਰੀਰ ਬਖਸ਼ਿਸ਼ ਕੀਤਾ ਹੈ, ਇਹ ਸਾਰਿਆਂ ਤੋਂ ਚੰਗੀ ਰੁੱਤ ਹੈ। ਫਿਰ ਉਹ ਬੂਟੇ ਨਿੱਕੇ ਨਿੱਕੇ ਜਦੋਂ ਰੁੱਤ ਆਉਂਦੀ ਹੈ ਆਪਣੇ ਖੇੜੇ ਵਿੱਚ ਆ ਜਾਂਦੇ ਨੇ। ਤੁਸੀਂ ਵੇਖੋ ਆਉਣ ਸੜਕਾਂ ਤੇ ਤੁਰੇ ਜਾਂਦੇ ਆ, ਉਹ ਰੁੱਖ ਜਿਹੜੇ ਹੁਣ ਤੱਕ ਸੁੱਕੇ ਹੋਏ ਸਨ ਤਕਰੀਬਨ 15-20 ਦਿਨਾਂ ਤੋਂ, ਸਾਰਿਆਂ ਬੂਟਿਆਂ ਵਿੱਚ ਹਰਿਆਵਲ ਆ ਰਹੀ ਹੈ, ਨਿੱਕੇ ਨਿੱਕੇ ਪੱਤੇ ਕਰੂੰਬਲਾਂ, ਕਿਉਂ ਰੁੱਤ ਆ ਗਈ ਹੈ, ਫਲੀ ਭੂਤ ਹੋ ਰਹੇ ਨੇ। ਉਹ ਲਿਆਂਦੇ ਹੋਏ ਬੂਟੇ ਮਾਲੀਆਂ ਦੇ ਉਹਨਾਂ ਦੀ ਸਿਆਣਪ ਨਾਲ ਹੁਣ ਫਲੀ ਭੂਤ ਹੋ ਕੇ ਵੱਡੇ ਹੋ ਗਏ ਨੇ। ਅੰਮ੍ਰਿਤ ਫਲ ਇੱਕ ਵਾਰੀ ਆਖੋ ਸਤਨਾਮ। ਰੁੱਤ ਆ ਗਈ ਹੈ ਅੰਮ੍ਰਿਤ ਦੇ ਭਰੇ ਹੋਏ, ਉਹ ਫਲ ਅੰਮ੍ਰਿਤ ਰੂਪੀ ਰਸ ਦੇਣ ਵਾਲੇ ਅੰਮ੍ਰਿਤ ਨਾਲ ਭਰੇ ਹੋਏ, ਉਹਨਾਂ ਨੂੰ ਫਿਰ ਫਲ ਲੱਗੇ ਨੇ। ਮੌਸਮ ਆਇਆ ਹੈ ਨਾ, ਫਲ ਲੱਗੇ ਨੇ ਜਿਹੜੇ ਅੰਮ੍ਰਿਤ ਰੂਪੀ ਰਸ ਨਾਲ ਭਰੇ ਹੋਏ ਨੇ। ਜਿਹੜੀ ਮਾਨਵਤਾ, ਜਿਹੜੇ ਪਕਸ਼ੀ, ਜਿਹੜੇ ਹੋਰ ਕੋਈ ਛੱਕਦੇ ਨੇ, ਉਹਨਾਂ ਨੂੰ ਬੜਾ ਆਨੰਦ ਆਉਂਦਾ ਹੈ ਪਿਆਰੇ। ਉਹ ਹਾਂਜੀ, ਇੱਕ ਵਾਰੀ ਆਖੋ ਸਤਨਾਮ। ਫਲ ਲੱਗੇ ਸੀ ਰੁੱਖ ਨੂੰ, ਪਰ ਭਾਈ ਗੁਰਦਾਸ ਜੀ ਕਹਿੰਦੇ ਕਦੇ ਰੁੱਖ ਵਿੱਚੋਂ ਸਵਾਦ ਨਹੀਂ ਆਇਆ, ਕਦੇ ਨਹੀਂ ਆਉਂਦਾ। ਰੁੱਖ ਕਿੱਡਾ ਮੋਟਾ ਹੋਵੇ, ਕਿੱਡੀਆਂ ਟਾਹਣੀਆਂ ਹੋਣ, ਉਹਦੇ ਵਿੱਚੋਂ ਰਸ ਨਹੀਂ ਆਉਂਦਾ, ਰੁੱਖ ਚੋਂ ਰਸ ਨਹੀਂ ਆਉਂਦਾ। ਇਸੇ ਤਰ੍ਹਾਂ ਮੇਰਾ ਪ੍ਰਭੂ ਸਰਵ ਵਿਆਪੀ ਹੈ, ਉਹਦੇ ਵਿੱਚ ਰਸ ਤੇ ਹੈ, ਪਰ ਗੁਰੂ ਕੇ ਸਿੱਖ ਜਿਹੜੇ ਨੇ ਇਹ ਉਸ ਵਾਹਿਗੁਰੂ ਦੇ ਫਲ ਰੂਪੀ ਨੇ, ਜਿਨ੍ਹਾਂ ਵਿੱਚੋਂ ਸੁਗੰਧੀ ਵੀ ਆਉਂਦੀ ਤੇ ਰਸ ਵੀ ਆਉਂਦਾ ਹੈ। ਉਸ ਬਲ ਵਿੱਚ ਉਸ ਬਲ ਦੀ ਸੁਗੰਧੀ ਤੇ ਸੋਹਣਾ ਜਿਹਾ ਰਸ ਸੰਜਾਰੀ ਜੋ ਭਰਿਆ ਹੁੰਦਾ ਹੈ, ਉਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਮਾਨਵ ਜਾਤੀ ਨੂੰ। ਪਰ ਇਸੇ ਤਰੀਕੇ ਨਾਲ ਨਿਰੰਕਾਰ ਹਰ ਜਗ੍ਹਾ ਤੇ ਵਿਆਪਕ ਤੇ ਹੈ, ਪਰ ਸੁਗੰਧੀ ਕਿਹਦੇ ਵਿੱਚੋਂ ਆਵੇਗੀ, ਬਸ ਗੱਲ ਇਹੋ ਹੀ ਸਮਝਣ ਵਾਲੀ ਹੈ। ਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ, ਕੋਟਨ ਮੈਨਾਨ ਕੋ ਨਾਰਾਇਣ ਜੈ ਚੀਤ। ਕੋਈ ਕਰੋੜਾਂ ਵਿੱਚੋਂ ਜਿਨ੍ਹਾਂ ਦੇ ਅੰਦਰੋਂ ਬਾਹਰੋਂ ਰਸ ਆਉਂਦਾ ਹੈ, ਜਿਨ੍ਹਾਂ ਦੀ ਭਾਸ਼ਾ ਵਿੱਚ ਵੀ ਮਿਠਾਸ ਹੈ, ਜੋ ਹੰਕਾਰ ਰਹਿਤ ਗੱਲ ਕਰਦੇ ਨੇ, ਜੋ ਆਪਣੇ ਨਹੀਂ, ਆਪਣੇ ਖਾਨਦਾਨ ਦੀ ਨਹੀਂ, ਆਪਣੇ ਪਿੰਡ ਦੀ ਨਹੀਂ, ਆਪਣੇ ਇਲਾਕੇ ਦੀ ਨਹੀਂ, ਜੋ ਗੁਰੂ ਦੀ ਗੱਲ ਕਰਦੇ ਨਾ ਗੁਰੂ ਕੇ ਸਿੱਖ, ਉਹ ਰਸ ਨਾਲ ਭਰੇ ਹੋਏ ਫਲ ਨੇ। ਜਿਵੇਂ ਰੁੱਖ ਵਿੱਚੋਂ, ਰੁੱਖ ਦੀਆਂ ਟਾਹਣੀਆਂ ਵਿੱਚੋਂ ਕੋਈ ਸਵਾਦ ਖੁਸ਼ਬੂ ਨਹੀਂ ਆਉਂਦੀ, ਉਹਨਾਂ ਦੇ ਫਲਾਂ ਵਿੱਚੋਂ ਰਸ ਖੁਸ਼ਬੂ ਆਉਂਦਾ। ਇਸੇ ਤਰ੍ਹਾਂ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਰਸ ਗ੍ਰਹਿਣ ਕਰਨ ਵਾਲੇ ਗੁਰੂ ਕੇ ਸਿੱਖ ਨੇ ਨਾ, ਉਹਨਾਂ ਵਿੱਚੋਂ ਰਸਦਾਇਕ ਖੁਸ਼ਬੂ, ਉਹਨਾਂ ਦੀ ਭਾਸ਼ਾ ਵਿੱਚੋਂ ਰਸ, ਇੱਕ ਅਕਾਲ ਪੁਰਖ ਵਾਹਿਗੁਰੂ ਦੀ। ਇੱਕ ਵਾਰੀ ਆਖੋ ਸਤਨਾਮ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਕਦੇ ਵੀ ਮਨੁੱਖ ਨੂੰ ਨਿਰੰਕਾਰ ਤੋਂ ਬਿਨਾਂ, ਬ੍ਰਹਮ ਗਿਆਨੀਆਂ ਤੋਂ ਬਿਨਾਂ, ਉਸਤਤ ਮਨ ਮੈਂ ਕਰ ਨਿਰੰਕਾਰ, ਕਿੱਡਾ ਕਮਲਾ ਬੰਦਾ ਹੈ। ਬੰਦਿਆਂ ਦੀ ਉਸਤਤ ਕਰੀ ਜਾਂਦਾ, ਨਿਰੰਕਾਰ ਦੀ ਉਸਤਤ ਕਰ ਮਨ ਮੇਰੇ ਸਤ ਵਿਵਹਾਰ। ਗੁਰੂ ਬਾਬਾ ਜੀ ਕਹਿੰਦੇ ਉਸਤ ਨਿਰੰਕਾਰ ਦੀ ਕਰ, ਤੇ ਵਿਹਾਰ ਜਿਹੜਾ ਆਪਸ ਵਿੱਚ ਸਤ ਦੇ ਆਧਾਰ ਤੇ ਕਰ। ਤੈਨੂੰ ਝੂਠ ਤੇ ਪਰਦਾ ਪਾਉਣ ਵਾਸਤੇ ਕਈ ਹੋਰ ਝੂਠ ਬੋਲਣੇ ਹੀ ਪੈਣਗੇ। ਹਾਂਜੀ, ਭਾਈ ਗੁਰਦਾਸ ਜੀ ਨੇ ਇਸ ਲਾਈਨ ਵਿੱਚ ਨਿਰਣਾ ਦਿੱਤਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪੂਰਨ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ। ਜੇ ਇੱਕ ਵੀ ਛਿਦਰ ਰਹਿ ਜਾਵੇ ਕਿਸੇ ਵਿੱਚ, ਉਹ ਪੂਰਨ ਨਹੀਂ ਹੋ ਸਕਦਾ। ਮੇਰਾ ਪੂਰਨ ਨਿਰੰਕਾਰ ਅਕਾਲ ਤੁਰੇ ਤਾਂ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਸਾਰੇ ਸੰਸਾਰ ਵਿੱਚ ਵਿਆਪਕ ਹੈ। ਜਿਸ ਤਰ੍ਹਾਂ ਉਹ ਸਾਰੇ ਸੰਸਾਰ ਚ ਵਿਆਪਕ ਹੈ, ਇਸੇ ਤਰ੍ਹਾਂ ਬਨਸਪਤੀ ਵਿੱਚ ਖੁਸ਼ਬੂ ਤਾਂ ਹੈ, ਮਿਠਾਸ ਤਾਂ ਹੈ, ਪਰ ਮਿਲੇਗੀ ਫਲ ਦੇ ਵਿੱਚੋਂ। ਹਾਂਜੀ,
ਗੁਰਮੁਖ ਸਾਧ ਸੰਗਤ ਨਿਰੰਕਾਰੀ,
ਗੁਰੂ ਕੇ ਸਿੱਖ, ਗੁਰਮੁਖ, ਗੁਰਮੁਖਾਂ ਦੀ ਸੰਗਤ। ਐ ਵੇਖੋ ਕਿਤਨੇ ਸੁੰਦਰ ਸਾਧ ਬੈਠੇ ਨੇ। ਮੈਂ ਤੇ ਰੋਜ਼ ਬੇਨਤੀ ਕਰਨਾ ਗੁਰੂ ਕੇ ਪਿਆਰਿਓ, ਸਾਧ ਲੱਭਣ ਵਾਸਤੇ ਨਾ ਕਿਤੇ ਟਪਲਾ ਨਾ ਖਾਓ, ਕਿਤੇ ਭੁਲੇਖਾ ਨਾ ਖਾਓ। ਭਾਈ ਗੁਰਦਾਸ ਜੀ ਨੇ, ਗੁਰਬਾਣੀ ਨੇ ਜਗ੍ਹਾ ਜਗ੍ਹਾ ਫੈਸਲਾ ਕੀਤਾ ਹੈ, ਜੋ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਉਸ ਦੀ ਬਾਣੀ ਸੁਣਦੇ ਨੇ, ਇਹਨਾਂ ਚੰਗਾ ਸੰਤ ਕੌਣ ਹੋ ਸਕਦਾ ਹੈ? ਕਿਹੜਾ ਸਾਧ ਹੈ? ਸਾਰੀ ਉਮਰ ਗੁਜ਼ਰ ਗਈ ਹੈ, ਕਦੇ ਕਿਸੇ ਸਾਧ ਕੋਲ ਨਹੀਂ ਗਏ, ਕਦੇ ਕਿਸੇ ਕੋਲ ਜਾਣ ਦੀ ਲੋੜ ਵੀ ਮਹਿਸੂਸ ਇਸ ਕਰਕੇ ਨਹੀਂ ਹੋਈ ਕਿ ਦੁਨੀਆਂ ਤੇ ਸਾਨੂੰ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਕਲਗੀਧਰ ਸਰਕਾਰ ਪਾਤਸ਼ਾਹ ਨੇ ਇੱਕੋ ਸੰਤ ਬਖਸ਼ਿਸ਼ ਕੀਤਾ। ਆਗਿਆ ਪਈ ਅਕਾਲ ਕੀ, तब चलायो पंथ सब सिखन को हुक्म है गुरु मानियो ग्रंथ। हुण एक होर गुण है ओके गुरु ग्रंथ जी मानियो प्रगट गुरा की दे जो प्रभ को मिल वो चाहे खोज शब्द मैले। व्यक्ति को नहीं फैसला हो गया जिस तरह बाबा जी ने खुद बाणी विच जिक्र किया है दसवें पातशाह जी ने बाणी विच जिक्र है बाणी गुरु गुरु है बाणी। सानू बाबा जी ने आख्या आवो सिख सत गुर के प्यारे गावो सच्ची बाणी। आखिर सच्ची दा कोई ते कारण है बाणी ता गावो गुरु कैरी। अगली अगला बाणिया सिर्फ बाणिया तो पहले भी है सर श्री गुरु ग्रंथ साहिब जी महाराज। एक और गल चेते करा दें दुनिया ते जितने भी ग्रंथ लिखे गए वो सारे पहलों लिखे गए श्री गुरु ग्रंथ साहिब जी महाराज तो मगरों। दुनिया ते कोई ग्रंथ लिखा नहीं जगे आखो सतनाम खोज करके तक लो कोई ग्रंथ गुरु ग्रंथ साहिब जी मगरों क्यों नहीं लिखा गया क्योंकि बाणिया सिर बाणी है इस तो मगरों किसे ग्रंथ की लोड़ ही कोई नहीं। एक आदमी बीमार है इलाज चलता है रोज गोलियां कैप्सूल टीके लग जाने बीमार ठीक हो गया डॉक्टर कहंदा इन किसे चीज की कोई लोड़ नहीं ध्यान रखना। ऐसा डॉक्टर ऐसा हकीम गुरु नानक बाबा जी ने शुरू किया जो दसा जोतां वे जाके एन परिपूर्ण होके वो हकीम सानू मिलिया जो बाणी गुरु गुरु है बाणी के रूप सारी मानवता नु बख्शिश किया। ते बाबा जी ने जो प्रभ को मिल वो चाहे खोज शब्द में क्योंकि बाणी गुरु है ते बाणी शब्द के अंदर है। इस करके साड़ी खुशकिस्मती है कि गरीबन वाज ने सानू भटकन तो दूर किया। ते बदकिस्मती यह है कि आ बैल मुझे मार साड़ी जिंदगी है आ बैल मुझे मार मैं खलोता है वहां जे असि आप ही उस बहुत बैल नू कहना भी सानू मार ते बचावेगा कौन। मेरे गुरु साहिबान ने हर मानव नू बाणी नाल जोड़िया बाणी दी ताकत बख्शिश कीती। इस करके सही गुरसिखो ने जो श्री गुरु ग्रंथ साहिब जी महाराज तो बिना असि भी जीवने कदे नहीं किते गए जिंदगी च किसे संत कोल दास गया ही कोई लोड़ी कोई नहीं पैंदी क्योंकि जिन्हों हथ ला के वेख्या एसी करंट मारिया उन्हें एसी एसी करंट मारिया जिन्हों भी हथ ला के वेख्या जे परिपूर्ण होवे उन्हों चेले चेलियां बनाउन दी की लोड़ ध्यान रखना। परिपूर्ण महापुरुष नू चेले चेलियां बनाउन दी की लोड़ है परिपूर्ण बंदे नू उगराइयां करन दी की लोड़ है। आखो जी संत जी आए ने उगराई करने वास्ते किड्डा हनेरे साईं दा संत दे दाता हुंदा मंगता तोड़ी हुंदा ध्यान रखना जो गुरबाणी कहिंदी है कोई किसे दी तरफदारी नहीं कोई लिहाज नहीं गुरमुख ने किसे दा लिहाज नहीं कीता। संत जिहड़ा ना मंगता नहीं हुंदा संत दाता हुंदा। गरीबन आवाज दे दसवें पातशाह ने ओ प्रथा जिहड़ी उगराई करन वास्ते बंदियां दी लाई सी आपने कई बारी इतिहास सुने हजूर नू जदों कुरेतां दा पता लगा कि ए लोग ते शैतान बन गए ने पूर्ण तौर ते एक वारी कोई नचन कुदन वाले पांड आए हजूर ने अंतरयामी पिता दे जानदे सन ते सिंह कहन लगे सच्चे पातशाह ए पांड बड़ा सोहना ड्रामा करदे ने गरीबन वाज भी आ गए जान ही जान पिता आ गए। हालांकि महाराज को लोड़ ते है नहीं सिखां नू समझाणा सी ਉਹਨਾਂ ਭੰਡਾਂ ਨੇ ਉਹਨਾਂ ਸ਼ੈਤਾਨ ਸਿੱਖਾਂ ਦਾ ਨਕਸ਼ਾ ਡਰਾਮੇ ਵਿੱਚ ਖਿੱਚਿਆ ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਇਹ ਜਿਹੜੇ ਉਗਰਾਈਆਂ ਕਰਦੇ ਨੇ ਇਹ ਮਹਾਂ ਸ਼ੈਤਾਨ ਇਹਨਾਂ ਦਾ ਕੋਈ ਚਰਿੱਤਰ ਹੀ ਨਹੀਂ ਹੈਗਾ। ਗਰੀਬਨ ਆਵਾਜ਼ ਨੇ ਫਿਰ ਹੁਕਮਨਾਮੇ ਭੇਜੇ ਉਹਨਾਂ ਮਸੰਦਾਂ ਨੂੰ ਆਖੇ ਆਓ ਤੁਹਾਨੂੰ ਸਿਰੋਂ ਪਾਓ ਦੇਣੇ ਨੇ ਸਾਰਿਆਂ ਧਿਆਨ ਰੱਖਣਾ। ਤੇ ਬਾਬਾ ਜੀ ਨੇ ਆਖਿਆ ਭਾਈ ਧਿਆਨ ਰੱਖਣਾ ਸਾਰਿਆਂ ਨੂੰ ਸਿਰੋਂ ਪਾਓ ਦੇਣੇ ਨੇ ਤੇ ਜਿਹੜਾ ਨਹੀਂ ਆਵੇਗਾ ਨਾ ਉਹਨੂੰ ਫਿਰ ਦਾੜੀ ਤੋਂ ਫੜ ਕੇ ਵੀ ਲਿਆਵਾਂਗੇ। ਆਖੋ ਜਿੰਨਾ ਚ ਇੱਕ ਭਾਈ ਫੇਰੂ ਸੀ ਜਾਨ ਰੱਖਣਾ, ਇੱਕ ਭਾਈ ਫੇਰੂ ਵੀ ਆਇਆ ਸੀ। ਉਹ ਬੜੇ ਬੜੇ ਮਸੰਦ ਸੋਹਣੇ ਸੋਹਣੇ ਕੱਪੜੇ ਪਾ ਕੇ ਤਿਆਰ ਬਰ ਤਿਆਰ ਹੋ ਗਏ। ਮਾਲ ਗੁਰੂ ਕੇ ਸਿੱਖਾਂ ਦਾ, ਇਹਨਾਂ ਕਿਰਤੀਆਂ ਦਾ ਮਾਲ ਖਾ ਖਾ ਕੇ ਨਾ ਹੋਏ ਹੋਏ ਸਰੀਰ ਵੇਖਿਆ ਗੁਰੂ। ਆਮ ਲੋਕਾਂ ਨੂੰ ਸੰਤਾਂ ਸ੍ਰੀ ਕਿਉਂ ਤਗੜੇ ਹੁੰਦੇ ਨੂੰ ਤਾਂ ਕਾਰਨ ਆ, ਕਮਾਈ ਤੁਹਾਡੀ ਖਾਣੀ, ਸੰਤਾਂ ਨੇ ਕੰਮ ਕਰਨਾ ਹੀ ਕੋਈ ਨਹੀਂ ਤੇ ਸਰੀਰ ਤੇ ਆਪੇ ਤਗੜਾ ਹੋਣਾ। ਜੇ ਕਦੇ ਖਰਾਸੇ ਜੋ ਦਿਓ ਨਾ ਬੋਰੀ ਕਣਕ ਦੀ, ਕੱਲਾ ਹੀ ਸੰਤ ਪੀ ਦੇ, ਕਿੱਡਾ ਹਨੇਰੇ ਸਾਈਂ ਦਾ। ਆਓ ਜੀ ਤੁਹਾਨੂੰ ਸਿਰੋਂ ਪਾਓ ਦੇਣੇ ਨੇ, ਗਰੀਬਨ ਆਵਾਜ ਨੇ ਤੇਲ ਦੇ ਕੜਾਹੇ ਰੱਖ ਦਿੱਤੇ, ਸਾਰੀ ਰਿਪੋਰਟ ਮਿਲ ਚੁੱਕੀ ਸੀ। ਅੰਤਰਯਾਮੀ ਸਤਿਗੁਰੂ ਹੈ, ਰਿਪੋਰਟ ਦੇਵੇ ਕੋਈ ਦੇ ਨਾ ਦੇਵੇ ਪਤਾ ਲੱਗ ਗਿਆ। ਤੇ ਭਾਈ ਫੇਰੂ ਆਪਣੀ ਦਾੜੀ ਫੜ ਕੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਸਕਰਾਏ, ਆਖਿਆ ਭਾਈ ਜੀ ਇਹ ਕੀ ਤੁਸੀਂ ਕੀਤਾ ਹੈ? ਸਤਿਗੁਰੂ ਸਾਡੇ ਪਾਪ ਇਤਜ਼ਾਰ ਹੋਣੇ ਹੀ ਹੋਣੇ ਨੇ, ਆਪ ਅੰਤਰਯਾਮੀ ਹੋ ਸਕਦਾ ਨਰ ਅਚੇਤ, ਪੜੋ ਬਾਣੀ, ਨਰ ਅਚੇਤ ਪਾਪ ਤੇ ਡਰ ਰੇ। ਅਚੇਤ ਕਹਿੰਦੇ ਨੇ ਗਾਫਲ, ਅਚੇਤ ਪਾਪ ਕਥਾ ਪਾਠ ਨਹੀਂ ਧਿਆਨ ਰੱਖਣਾ, ਪਾਠ ਕਿਵੇਂ ਕਰਨਾ ਚਾਹੀਦਾ। ਨਾਰੇ ਅਚੇਤ ਪਾਪ ਤੇ ਡਰ ਰੇ, ਓ ਗਾਫਲ ਇਨਸਾਨ ਬੇਪਰਵਾਹ ਪਾਪਾਂ ਤੋਂ ਡਰ। ਤੈਨੂੰ ਪਤਾ ਨਹੀਂ ਅੰਤਰਜਾਮੀ ਪਿਤਾ ਸਭ ਕੁਝ ਜਾਣਦਾ। ਜਿਸ ਵੇਲੇ ਭਾਈ ਫੇਰੂ ਪਹੁੰਚਿਆ, ਸਰਕਾਰ ਮੁਸਕਰਾਈ, ਆਖਿਆ ਭਾਈ ਜੀ ਆਹ ਕੀ ਤੁਸੀਂ ਬਣਾਇਆ? ਸਰਕਾਰ ਕਦੇ ਵੀ ਗਲਤੀ ਹੋ ਸਕਦੀ ਹੈ, ਜਿਸ ਗਲਤੀ ਦਾ ਮੈਨੂੰ ਨਹੀਂ ਨਾ ਪਤਾ ਲੱਗਾ ਆਪਣੀ ਜ਼ਿੰਦਗੀ ਚ, ਉਹ ਤੈਨੂੰ ਜ਼ਰੂਰ ਪਤਾ ਹੈ। ਮੈਂ ਆਪਣੀ ਦਾੜੀ ਇਸ ਕਰਕੇ ਫੜੀਏ ਕਿ ਸਰਕਾਰ ਨੂੰ ਸਾਡਾ ਦਾੜਾ ਫੜਨ ਦੀ ਖੇਚਲ ਨਾ ਹੋਵੇ, ਮੈਂ ਤਾਂ ਫੜ ਕੇ ਆਇਆ। ਗਰੀਬਨ ਆਵਾਜ਼ ਉਹ ਬੜੀ ਬਖਸ਼ਿਸ਼ ਕੀਤੀ, ਆਖਿਆ ਭਾਈ ਫੇਰੂ ਜੀ ਆਪ ਬੜੇ ਪ੍ਰੇਮ ਵਾਲੇ ਹੋ, ਆਪ ਬੜੇ ਇਮਾਨਦਾਰ ਵਾਲੇ ਹੋ, ਆਪ ਚਰਿੱਤਰ ਵਾਲੇ ਹੋ, ਇਸ ਕਰਕੇ ਆਪ ਨੂੰ ਭਰੀ ਸੰਗਤ ਵਿਚ ਸਿਰੋਂ ਪਾਉ ਦਿੱਤਾ ਜਾਏਗਾ, ਸਨਮਾਨ ਦਿੱਤਾ ਜਾਏਗਾ। ਹੁਣ ਤੇ ਸਿਰੋਂ ਪਾਉ ਦਾ ਹੀ ਐਸਾ ਸ਼ਹੀਦ ਕੀਤਾ ਅੱਖਰ ਨੂੰ। ਹੋਏ ਹੋਏ ਹੋਏ, ਮੈਂ ਬਨਾਰਸ ਗਿਆ ਜਾਂ ਹੋਰ ਕਈ ਜਗ੍ਹਾ ਤੇ ਜਾਈਦਾ, ਆ ਸਿਰੋਂ ਪਾਉ ਦਿਓ ਕਿੱਥੋਂ ਜੀ? ਇਹ ਸੱਚਖੰਡ ਯਾਤਰਾ ਕਰਕੇ ਆਏ ਨੇ 100-150 ਬੰਦਾ। ਸਿਰੋਂ ਪਾਉ ਦਾ ਪਤਾ ਹੀ ਨਹੀਂ ਸਿੱਖਾਂ ਨੂੰ ਵੀ ਸਿਰੋਂ ਪਾਉ ਦੀ ਕੀਮਤ ਕੀ ਹੈ। ਸਿਰੋਂ ਪਾਉ ਜਿਨ੍ਹਾਂ ਨੇ ਜੰਗ ਵਿੱਚ ਸ਼ਹੀਦੀਆਂ ਦਿੱਤੀਆਂ, ਪੀਰ ਬੁੱਧੂ ਸ਼ਾਹ ਸਾਹਿਬ ਜਿਨ੍ਹਾਂ ਨੇ 700 ਮੁਰੀਦ, 2 ਪੁੱਤਰ 1 ਭਰਾ ਸ਼ਹੀਦ ਕਰਵਾਇਆ ਭੰਗਾਣੀ ਦੇ ਯੁੱਧ ਵਿੱਚ, ਉਹ ਸੀ ਸਿਰੋਂ ਪਾਉ ਦੇ ਲਾਇਕ। ਜਣੇ ਖੜੇ ਨੂੰ ਸਿਰੋਂ ਪਾਉ, ਬੰਦਾ ਪੁੱਛੇ ਇਹ ਕਿਹੜਾ ਕਿਲਾ ਫਤਿਹ ਕਰਕੇ ਆਇਆ ਵੀ ਇਹਨੂੰ ਸਿਰੋਂ ਪਾਉ ਦੇਣਾ ਚਾਹੀਦਾ? ਜੇ ਯਾਤਰਾ ਕਰਕੇ ਆਇਆ, ਇਹਨੇ ਆਪਣੇ ਵਾਸਤੇ ਕੀਤੀ ਹੈ, ਕੋਈ ਪੰਥ ਵਾਸਤੇ ਤੇ ਯਾਤਰਾ ਨਹੀਂ ਕੀਤੀ। ਧਿਆਨ ਰੱਖਣਾ ਅਸੀਂ ਕਿੱਧਰ ਤੁਰੇ ਜਾ ਰਹੇ ਹਾਂ। ਗੁਰੂ ਮਿਹਰ ਕਰੇ ਸਾਨੂੰ ਇਹ ਕੀਮਤ ਪੈ ਜਾਵੇ ਕਿ ਸਿਰੋਂ ਪਾ ਕੀ ਹੁੰਦਾ ਔਰ ਕਿੰਨਾ ਵਿਅਕਤੀਆਂ ਨੂੰ ਦਿੱਤਾ ਜਾਂਦਾ ਜਿਹਨਾਂ ਸਰਬੰਸ ਕੁਰਬਾਨ ਕੀਤੇ ਨੇ, ਆਪਣਾ ਕੁਰਬਾਨ ਕੀਤਾ, ਸੇਵਾ ਕੀਤੀ ਹੈ ਮਹਾਨ, ਉਹਨਾਂ ਮਹਾਂ ਵਿਅਕਤੀਆਂ ਨੂੰ ਸਿਰੋਂ ਪਾਉ ਦਿੱਤੇ ਜਾਂਦੇ। ਤਾਂ ਗੁਰੂ ਬਾਬਾ ਜੀ ਬੜੇ ਪ੍ਰਸੰਨ ਹੋਏ, ਆਖਿਆ ਭਾਈ ਫੇਰੂ ਜੀ ਤੁਹਾਨੂੰ ਸਤਿਕਾਰ ਦਿੱਤਾ ਜਾਵੇਗਾ। ਉਹ ਸ਼ੈਤਾਨ ਪ੍ਰਚਾਰਕ ਜਿਨ੍ਹਾਂ ਨੂੰ ਮਸੰਦ ਕਹਿੰਦੇ ਸੀ, ਮਸੰਦ ਜੋ ਮਸਨਦ ਤੇ ਬੈਠੇ, ਮਸਨਦ ਤੇ ਪ੍ਰਚਾਰ ਵਾਲੀ ਜਗ੍ਹਾ ਤੇ ਬਹਿਣ ਵਾਲੇ, ਮਸਨਦ ਤੇ ਉਹਨਾਂ ਨੂੰ ਮਸੰਦ ਕਹਿੰਦੇ ਸਨ, ਜਿਨ੍ਹਾਂ ਕੁਰੀਤੀਆਂ ਕੀਤੀਆਂ, ਲੋਕਾਂ ਨੂੰ ਡਰਾਇਆ, ਲੋਕ ਵਿਚਾਰੇ ਗ੍ਰਿਸ਼ਤੀ ਭੋਲੇ ਸਨ। ਉਹਨਾਂ ਆਖਿਆ ਇਹ ਕੋਈ ਸ਼ਰਾਪ ਨਾ ਦੇ ਦੇਣ, ਗੁਰੂ ਨੇ ਭੇਜੇ ਨੇ, ਡਰਦੇ ਸਨ, ਉਹਨਾਂ ਦੀਆਂ ਕੁਰੀਤੀਆਂ ਵੱਧ ਗਈਆਂ, ਕਰੈਕਟਰ ਖਰਾਬ ਹੁੰਦੇ ਗਏ। ਗਰੀਬਨ ਆਵਾਜ਼ ਜਿਹੜੇ ਵੱਡੇ ਵੱਡੇ ਕੜਾਹੇ ਰੱਖੇ ਸਨ ਤੇਲ ਦੇ, ਉਹਨਾਂ ਵਿੱਚ ਉਹਨਾਂ ਨੂੰ ਜਿਵੇਂ ਸਮੋਸਾ ਉਬਾਲੀ ਦਾ ਨਾ, ਇਸ ਤਰੀਕੇ ਨਾਲ ਸਜ਼ਾ ਦਿੱਤੀ, ਅੱਗੇ ਤੋਂ ਕੋਈ ਆਦਮੀ ਕੁਰੈਤ ਜਾਂ ਸ਼ੈਤਾਨੀ ਕਰਨ ਦੇ ਲਾਇਕ ਨਾ ਰਹਿ ਜਾਵੇ। ਗੁਰਮੁਖਾਂ ਦਾ ਜ਼ਿਕਰ ਕੀਤਾ, ਆਖਰੀ ਛੋਟੀ ਤੁਕੜੀ ਸਰਵਨ ਕਰੋ ਜੀ। ਮੇਰਾ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਬ੍ਰਹਮ ਹੈ। ਕਮਲਿਆ ਜੇ ਤੈਨੂੰ ਨਹੀਂ ਦਿਸਦਾ ਤੇ ਉਹ ਤੇ ਤੈਨੂੰ ਜ਼ਰੂਰ ਦੇਖਦਾ ਹੈ। ਹਾਂਜੀ, ਗੁਰੂ ਕਾ ਸਿੱਖ ਮੈਂ ਅਰਧ ਰੋਜ਼ ਕਰਨਾ, ਪਿਆਰੇ ਉਹ ਸੰਗਤ ਚ ਬੈਠਿਆ ਕਰੋ ਜੋ ਗੁਰੂ ਕੀ ਸੰਗਤ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ। ਤੁਹਾਡਾ ਸਰੂਪ ਜਿਹੜਾ ਨਾ ਨਿਰੰਕਾਰ ਵਰਗਾ, ਕਿਉਂਕਿ ਹੰਕਾਰ ਨਿਕਲ ਗਿਆ, ਹੰਕਾਰ ਜਿਹੜਾ ਨਾ ਮਾਨਵਤਾ ਨੂੰ ਖਰਾਬ ਕਰਦਾ। ਇਸ ਵੇਲੇ ਤੁਹਾਡਾ ਸਰੂਪ ਨਿਰੰਕਾਰ ਵਰਗਾ ਬਣ ਗਿਆ ਕਿ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ। ਤੁਹਾਡਾ ਸੁਭਾਅ ਜਿਹੜਾ ਨਾ ਪੂਰਨ ਸੰਤਾਂ ਵਾਲਾ, ਇਸ ਵੇਲੇ ਗੁਰੂ ਸੁੱਖ ਰੱਖੇ ਜੇ ਇਸ ਤੋਂ ਬਿਨਾਂ ਵੀ ਸਾਡਾ ਸੁਭਾਅ ਇਹੋ ਜਿਹਾ ਰਹੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ।
ਗੁਰਮੁਖ ਸੁਖ ਫਲ ਅਪਰ ਅਪਾਰੀ।
ਗੁਰਮੁਖ ਸੁਖ ਫਲ ਅਪਰ ਅਪਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਫਲ ਜਿਹੜਾ ਸੁਖ ਗੁਰਮੁਖ ਨੂੰ ਮਿਲਦਾ ਹੈ ਨਾ ਅਪਰ ਅਪਾਰੀ, ਉਹ ਇਤਨਾ ਜ਼ਿਆਦਾ ਹੈ ਕਿ ਉਹਦਾ ਪਰਲਾ ਬੰਨਾ ਹੋਰ ਸੁਖ ਦਾ ਜਿਵੇਂ ਸਮੁੰਦਰ ਦਾ ਪਰਲਾ ਬੰਨਾ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦੇ ਸੁੱਖ ਦਾ ਕੋਈ ਆਦਮੀ ਅੰਤ ਨਹੀਂ ਪਾ ਸਕਦਾ। ਹਾਂਜੀ
ਅੰਬਰ ਨਦਰੀ ਆਵਦਾ।
ਭਾਈ ਗੁਰਦਾਸ ਜੀ ਨੇ ਇਸੇ ਪ੍ਰਕਰਨ ਨੂੰ ਅੱਗੇ ਤੋਰਿਆ। ਸਾਨੂੰ ਸਾਰਿਆਂ ਨੂੰ ਆਕਾਸ਼ ਨਜ਼ਰ ਆਉਂਦਾ, ਪਰ ਕਿਹੜਾ ਆਕਾਸ਼ ਜਿਹੜਾ ਸਥੂਲ ਸਾਡੀ ਦ੍ਰਿਸ਼ਟੀ ਦੇਖ ਸਕਦੀ ਆ। ਇੱਕੋ ਹੀ ਆਕਾਸ਼ ਸਾਨੂੰ ਦਿਸਦਾ ਹੈ ਜਿਸ ਉੱਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਕਸ਼ੀਦਾਕਾਰੀ ਕੀਤੀ ਹੈ, ਜਿਸ ਨੂੰ ਸੁਹਾਪਣ ਦਿੱਤਾ ਹੈ, ਉਹ ਆਕਾਸ਼ ਬੰਦੇ ਨੂੰ ਨਜ਼ਰ ਆਉਂਦਾ ਹੈ। ਸਾਰੀ ਮਾਨਵਤਾ ਦੀ ਉਮਰ ਗੁਜ਼ਰ ਗਈ ਹੈ ਲੱਭਦਿਆਂ ਲੱਭਦਿਆਂ, ਅਕਾਲ ਪੁਰਖ ਦਾ ਅੰਤ ਪਾਉਂਦਿਆਂ ਪਾਉਂਦਿਆਂ। ਪਰ ਜਿੱਥੇ ਵੀ ਜਾਓ ਇੰਡੀਆ ਵਿੱਚ ਵੇਖੋ ਤਾਂ ਵੀ ਉਹ ਸੱਤਾਂ ਤਾਰਿਆਂ ਵਾਲੀ ਮੰਜੀ ਪੁਰਾਣੇ ਬੰਦਿਆਂ ਨੂੰ ਪਤਾ, ਉਹ ਆਕਾਸ਼ ਤੇ ਦੇਖੋਗੇ, ਇੱਥੇ ਵੀ ਦੇਖੋਗੇ, ਭਾਰਤ ਵਿੱਚ ਦੇਖੋਗੇ, ਦੁਨੀਆਂ ਦੇ ਕਿਸੇ ਗੋਸ਼ੇ ਚਲੇ ਜਾਓ, ਸਮਾਂ ਬਦਲ ਕੇ ਉਹ ਸੱਤਾਂ ਤਾਰਿਆਂ ਵਾਲੀ ਮੰਜੀ ਜਿਹਨੂੰ ਬੋਲਦੇ ਉਹ ਵੀ ਵੇਖੋਗੇ, ਸੂਰਜ ਚੰਦਰਮਾ ਦੁਨੀਆਂ ਦੇ ਕਿਤੇ ਚਲੇ ਜਾਓ ਨਜ਼ਰ ਜ਼ਰੂਰ ਆਵੇਗਾ। ਅੱਜ ਤੱਕ ਉਸ ਆਕਾਸ਼ ਦਾ ਕਿਸੇ ਨੇ ਪਰਲਾ ਬੰਨਾ ਕਿਨਾਰਾ ਜਿਹੜਾ ਹੈ ਨਾ ਅੱਜ ਤੱਕ ਨਾ ਡਿੱਠਾ। ਇੰਨਾ ਵਿਸ਼ਾਲ ਮੇਰਾ ਵਾਹਿਗੁਰੂ ਹੈ, ਦਿਸਦਾ ਜ਼ਰੂਰ ਹੈ ਪਰ ਕਿਨਾਰਾ ਕੋਈ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਵਾਹਿਗੁਰੂ ਦਾ ਬਣਾਇਆ ਹੋਇਆ ਇਹ ਆਕਾਸ਼ ਜਿਹੜਾ ਹੈ ਕਿੰਨਾ ਕੁ ਉੱਚਾ ਹੈ। ਜੇ ਆਦਮੀ ਕਿਸੇ ਰਾਕਟ ਤੇ ਕਿਸੇ ਤਰੀਕੇ ਨਾਲ ਜਾਣ ਦਾ ਯਤਨ ਵੀ ਕਰੇ ਆਕਾਸ਼ ਚ ਹੋਰ ਬੜੇ ਨੇ। ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ, ਜੇ ਤੁਰ ਵੀ ਪਵੇ ਕੋਈ ਆਦਮੀ ਆਪਣੀ ਅਕਲ ਦੇ ਨਾਲ ਹੈ ਤੇ ਅਗਿਆਨਤਾ ਨਾ, ਵਾਹਿਗੁਰੂ ਦਾ ਅੰਤ ਕਦੇ ਪਾਉਣਾ ਨਹੀਂ ਚਾਹੁੰਦਾ। ਅੰਤ ਨਾ ਪਾਵ ਦੇਵ ਸਰਭੈ ਮੁਨ ਇੰਦਰ ਮਹਾਸ਼ਿਵ ਜੋਗ ਖਰੀ ਪੁਣ ਬੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡੋ। ਉਹਨਾਂ ਲੋਕਾਂ ਨੇ ਜਿਹਨਾਂ ਵੇਦ ਲਿਖੇ ਉਹਨਾਂ ਵੀ ਬੜਾ ਯਤਨ ਕੀਤਾ, ਬੜੇ ਬੜੇ ਜੋਗੀ ਜੋਗੀਸ਼ਰ ਜੋ ਹਵਾ ਦੇ ਆਸਰੇ ਕਦੇ ਆਕਾਸ਼ ਤੇ ਕਦੇ ਪਾਤਾਲ ਤੇ ਆ ਜਾਣੇ ਵਾਲੇ ਸਨ, ਉਹਨਾਂ ਨੇ ਵੀ ਅੰਤ ਨਾ ਪਾਇਆ। ਇਸ ਕਰਕੇ ਵਾਹਿਗੁਰੂ ਦੀ ਰਚਨਾ ਦਾ ਕੋਈ ਆਦਮੀ ਅੰਤ ਨਹੀਂ ਪਾ ਸਕਦਾ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਬੰਦਾ ਕਿਵੇਂ ਕਵੇਗਾ, ਤੇਰਾ ਸਰੀਰ ਤੇ ਇੰਨੀ ਪਾਵਰ ਵਾਲਾ ਨਹੀਂ, ਅਕਾਲ ਪੁਰਖ ਸੁਣ ਸਮਾਧ ਹੈ, ਉਹ ਸ਼ੂਨੇ ਵਿੱਚ ਰਹਿੰਦਾ, ਤੇਰੀ ਸ਼ੂਨੇ ਵਿੱਚ ਜਾਣ ਦੀ ਤਾਕਤ ਕੋਈ ਨਹੀਂ ਹੈਗੀ, ਉਹ ਤੇ ਇਤਨਾ ਬਰੀਕ ਹੋ ਜਾਵੇਗਾ ਵੀ ਤੂੰ ਦੇਖ ਵੀ ਨਹੀਂ ਸਕੇਗਾ, ਇਤਨਾ ਉੱਚਾ ਹੋ ਜਾਏਗਾ ਤਾਂ ਵੀ ਦੇਖ ਨਹੀਂ ਸਕੇਗਾ, ਔਰ ਆਪਣੇ ਫੈਲਾਓ ਵਿੱਚ ਇਤਨਾ ਵਿਰਾਟ ਰੂਪ ਹੋ ਜਾਏਗਾ ਤਾਂ ਵੀ ਤੂੰ ਨਹੀਂ ਦੇਖ ਸਕਦਾ ਵੀ ਇਹ ਵਿਰਾਟ ਕਿੰਨਾ ਕੁ ਵੱਡਾ ਹੈ। ਇਸ ਕਰਕੇ ਸ਼ੂਨੇ ਵਾਲੇ ਅਕਾਲ ਪੁਰਖ ਜੋ ਇੱਕ ਤੋਂ ਅਨੇਕ ਹੋ ਜਾਣ ਵਾਲਾ ਹੈ ਉਹਦਾ ਇਹ ਮਨ ਵਿਚਾਰਾ ਅੰਤ ਕੀ ਪਾਵੇਗਾ। ਲੈਣ ਉਡਾਰੀ ਪੰਖ ਨੂੰ, ਆਕਾਸ਼ ਚ ਪੰਖੀ ਉੱਡਦੇ ਨੇ, ਇੱਲ ਬੜੀ ਦੂਰ ਉੱਡ ਜਾਂਦੀ ਹੈ, ਹੋਰ ਕਈ ਪੰਛੀ ਬੜੀ ਬੜੀ ਦੂਰ ਉਡਾਰੀਆਂ ਮਾਰਦੇ ਨੇ, ਪਰ ਕਦੇ ਕਿਸੇ ਪੰਛੀ ਨੇ ਉਸ ਦਾ ਅੰਤ ਨਹੀਂ ਪਾਇਆ ਤੇ ਨਾ ਪਾ ਹੀ ਸਕਦਾ। ਹੋਰ ਉਡਾਰੀ ਮਾਰੇਗਾ ਉਹਦੇ ਖੰਭ ਸੜ ਜਾਣਗੇ, ਡਿੱਗ ਪੈਣਗੇ, ਬਰਬਾਦ ਹੋ ਜਾਏਗਾ, ਮਰ ਜਾਏਗਾ, ਪਰ ਪਹੁੰਚ ਨਾ ਸਕਦਾ। ਹਾਂਜੀ
ਅਨਲ ਮਨਲ ਉਡ ਖਬਰ ਨਾ
ਆਣ। ਅਨਲ ਮਨਲ ਜਿਹੜੇ ਤੁਹਾਡੇ ਸਾਡੇ ਗਿਆਨ ਵਿੱਚ ਅਜੇ ਤੱਕ ਆਏ ਹੀ ਨਹੀਂ ਹੈਗੇ, ਜਿਵੇਂ ਹੁਮਾ ਪੰਛੀ ਹੈ ਆਕਾਸ਼ ਤੇ ਹੀ ਰਹਿੰਦਾ, ਉੱਥੇ ਹੀ ਉਹਦੀ ਮੌਤ ਹੋ ਜਾਂਦੀ ਹੈ, ਮੌਤ ਤੋਂ ਪਹਿਲਾਂ ਹੁਮਾ ਪੰਛੀ ਗੀਤ ਗਾਉਂਦਾ। ਸਿਆਣਿਆਂ ਨੇ ਲਿਖਿਆ ਹੈ, ਨਾ ਤੇ ਮੈਂ ਹੀ ਸੁਣਿਆ ਤੇ ਨਾ ਤੁਸੀਂ ਹੀ ਸੁਣਿਆ, ਹੁਮਾ ਪੰਛੀ ਆਕਾਸ਼ ਤੇ ਰਹਿੰਦਾ, ਮਰਨ ਤੋਂ ਪਹਿਲਾਂ ਤਿਨਕੇ ਇਕੱਠੇ ਕਰਦਾ, ਆਕਾਸ਼ ਵਿੱਚ ਹੀ ਤਿਨਕੇ ਇਕੱਠੇ ਕਰਦਾ, ਉਹ ਤਿਨਕਿਆਂ ਵਿੱਚ ਬਹਿ ਜਾਂਦਾ, ਸਿਆਣਿਆਂ ਦੀ ਖੋਜ ਹੈ, ਉਹ ਤਿਨਕਿਆਂ ਵਿੱਚ ਬਹਿ ਕੇ ਗੀਤ ਗਾਉਂਦਾ, ਆਪ ਮਰ ਜਾਂਦਾ, ਉਹਦੀ ਪਸਮ ਵਿੱਚੋਂ ਦੂਜਾ ਹੁਮਾ ਪੈਦਾ ਹੋ ਜਾਂਦਾ। ਆਖੋ ਅਨਲ ਮਨਲ ਜਿਹੜੇ ਤੁਹਾਡੇ ਸਾਡੇ ਗਿਆਨ ਵਿੱਚ ਨਹੀਂ ਨਾ ਆਏ, ਉਹ ਵੀ ਪੰਛੀ ਜਿਹੜੇ ਰਹਿੰਦੇ ਹੀ ਆਕਾਸ਼ ਵਿੱਚ ਨੇ, ਅੱਜ ਤੱਕ ਉਹ ਵੀ ਵਾਹਿਗੁਰੂ ਦਾ ਅੰਤ ਪਾ ਨਾ ਸਕੇ। ਪਿਆਰੇ
ਓੜਕ
ਜਿਸ ਪ੍ਰਭੂ ਦਾ ਅੰਤ ਕੋਈ ਨਹੀਂ, ਉਹਦਾ ਤੂਲ ਤੇ ਅਰਜ਼, ਉਹਦੀ ਲੰਬਾਈ ਤੇ ਚੌੜਾਈ, ਗਹਿਰਾਈ ਤੇ ਉਚਾਈ ਕਿੰਨੀ ਹੈ, ਓੜਕ ਕਦੇ ਵੀ ਕਿਸੇ ਨੇ ਲੱਭਿਆ ਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਹਰ ਆਦਮੀ ਥੱਕ ਕੇ ਟੁੱਟ ਕੇ ਹਾਰ ਕੇ ਖਤਮ ਤੇ ਹੋ ਗਿਆ, ਪਰ ਉਸ ਵਾਹਿਗੁਰੂ ਦੇ ਕੋਲ ਪਹੁੰਚ ਨਾ ਸਕਿਆ। ਭਾਈ ਗੁਰਦਾਸ ਜੀ ਕਹਿੰਦੇ ਆ ਇਹੋ ਤੇ ਗੱਲ ਹੈ। ਸਾਰੇ ਬੰਦੇ ਬੜੇ ਬੜੇ ਰਿਸ਼ੀ ਰਿਖੀਸ਼ਵਰ, ਜੋਗੀ ਜੋਗੀਸ਼ਵਰ, ਮੁਨੀ ਮੁਨੀਸ਼ਵਰ, ਸਾਰੇ ਜਣੇ ਬੜੀ ਭਾਲ ਕਰਦੇ ਰਹੇ, ਪਰ ਵਾਹਿਗੁਰੂ ਤੱਕ ਪਹੁੰਚਣ ਦੀ ਕਿਸੇ ਦੀ ਰਸਾਈ ਨਾ ਹੋ ਸਕੀ। ਵੇਦਾਂਤ ਵਿੱਚ ਪੁਰਾਣਾ ਚ ਕਥਾ ਇੱਕ ਆਉਂਦੀ ਹੈ, ਵਿਸ਼ਨੂੰ ਤੇ ਬ੍ਰਹਮਾ ਗੱਲਬਾਤ ਕਰਦੇ ਪਏ ਸਨ, ਬੈਠੇ ਸਨ ਤਲਾਅ ਦੇ ਕੰਢੇ ਉੱਤੇ। ਵਿਸ਼ਨੂੰ ਕਹਿੰਦਾ ਸੀ ਮੈਂ ਵੱਡਾ, ਬ੍ਰਹਮਾ ਕਹਿੰਦਾ ਸੀ ਮੈਂ ਵੱਡਾ। ਵਿਸ਼ਨੂੰ ਆਖਿਆ ਠੀਕ ਹੈ, ਜੇ ਤੂੰ ਵੱਡਾ ਭਾਈ ਤੇ ਮੈਂ ਛੋਟਾ ਹੋ ਜਾਣਾ, ਤੂੰ ਕਿਸ ਤਰ੍ਹਾਂ ਵੱਡਾ? ਕਹਿਣ ਲੱਗਾ ਸਭ ਦੁਨੀਆ ਨੂੰ ਉਤਪਤੀ ਦਾ ਜੋ ਰਾਜਾ ਹੈ ਉਹ ਮੈਂ ਹਾਂ। ਉਹ ਗੱਲਾਂ ਹੀ ਕਰਦੇ ਸਨ, ਇੱਕ ਸਤੂਲ ਇੱਕ ਥੰਬ ਉਸ ਪਾਣੀ ਵਿੱਚੋਂ ਨਿਕਲਿਆ ਤੇ ਦੇਖਦਿਆਂ ਦੇਖਦਿਆਂ ਹੀ ਉਹ ਬੜੀ ਉੱਚੀ ਪਹੁੰਚ ਗਿਆ, ਦਿਸਿਆ ਹੀ ਨਹੀਂ ਉਹਦਾ ਕਿਨਾਰਾ, ਉਹਦਾ ਸਿਰਾ ਜਿਹੜਾ ਸੀ ਨਜ਼ਰ ਨਾ ਆਇਆ। ਜਿਸ ਵੇਲੇ ਨਜ਼ਰ ਨਾ ਆਇਆ ਤੇ ਬ੍ਰਹਮਾ ਕਹਿੰਦਾ ਮੈਂ ਵੇਖ ਕੇ ਆਉਣਾ ਵਾ ਭਈ ਰੱਬ ਕਿੰਨਾ ਉੱਚਾ ਹੈ, ਧਿਆਨ ਰੱਖਣਾ। ਤੁਰਿਆ ਤੁਰਿਆ, ਕਈ ਸਾਲ ਬੀਤ ਗਏ, ਉਹ ਕਿਨਾਰਾ ਨਜ਼ਰ ਨਾ ਆਇਆ ਤੇ ਨਿਕਲਿਆ ਤੇ ਉਹਨਾਂ ਦੇ ਵੇਖਦੇ ਹੀ ਸੀ। ਜੇ ਨਾ ਨਜ਼ਰ ਆਇਆ ਉੱਤੋਂ ਕੇਤਕੀ ਦਾ ਫੁੱਲ ਤੁਰਿਆ ਹੁੰਦਾ ਸੀ, ਜਿਹਨੂੰ ਕਿਉੜੇ ਦਾ ਫੁੱਲ ਕਹਿੰਦੇ ਆ, ਉਹ ਫੁੱਲ ਤੁਰਿਆ ਹੁੰਦਾ ਸੀ। ਬ੍ਰਹਮਾ ਨੇ ਪੁੱਛਿਆ ਸੁਣਾ ਬਈ ਭਾਅ ਜੀ ਕਿੱਥੋਂ ਆਏ ਹੋ? ਕਹਿਣ ਲੱਗਾ ਬੜੀ ਉੱਚੀ ਗਿਆ ਸਾਂ, ਬਣਿਆ ਕੁਝ ਨਹੀਂ, ਮੈਂ ਗਿਆ ਸਾਂ ਉਹਦਾ ਸਿਰਾ ਲੱਭਣ ਵਾਸਤੇ, ਭਾਅ ਜੀ ਮੈਨੂੰ ਤੇ ਲੱਭਾ ਹੀ ਕੋਈ ਨਹੀਂ, ਇਸ ਕਰਕੇ ਵਾਪਸ ਆ ਰਿਹਾ। ਬ੍ਰਹਮਾ ਕਹਿਣ ਲੱਗਾ ਗੱਲ ਸੁਣ, ਤੂੰ ਮੇਰੀ ਗਵਾਹੀ ਦੇ ਤੇ ਮੈਂ ਤੇਰੀ ਗਵਾਹੀ ਦਿੰਦਾ ਵਾ। ਤੁਸੀਂ ਵੇਖੋ ਹਰ ਆਦਮੀ ਕਬੂਤਰ ਬਾ ਕਬੂਤਰ, ਕਾਸ ਬਾ ਕਾਸ, ਕਬੂਤਰ ਕਬੂਤਰ ਦੀ ਗਵਾਹੀ ਦਿੰਦਾ ਤੇ ਕਾਂ ਕਾਂ ਦੀ ਗਵਾਹੀ ਦੇਵੇਗਾ। ਹੁਣ ਸੰਗਤ ਇੱਕੋ ਜਿਹੀ ਹੁੰਦੀ ਹੈ, ਕਬੂਤਰਾਂ ਦੀ ਡਾਰ ਵਿੱਚ ਕਦੇ ਕਾਂ ਨਹੀਂ ਜੇ ਜਾਂਦਾ ਤੇ ਕਾਵਾਂ ਦੀ ਡਾਰ ਵਿੱਚ ਨਾ ਤੋਤਾ ਨਾ ਕੋਈ ਹੋਰ ਪੰਛੀ ਜਾਂਦਾ। ਹਰ ਦੀਆਂ ਡਾਰਾਂ ਅਲੱਗ ਅਲੱਗ ਬਣੀਆਂ ਹੁੰਦੀਆਂ, ਬਗਲਿਆਂ ਦੀ ਡਾਰਾਂ ਅਲੱਗ ਨੇ, ਪਰ ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ। ਆਖੋ ਹੰਸ ਕੋਈ ਕੋਈ ਹੁੰਦੇ ਨੇ ਤੇ ਉਹ ਆਪਣੇ ਹਿਸਾਬ ਨਾਲ ਅਲੱਗ ਰਹਿੰਦੇ ਨੇ। ਬ੍ਰਹਮਾ ਨੇ ਆਖਿਆ ਇੱਕ ਗੱਲ ਕਰ ਤੂੰ, ਉਹਨੇ ਆਖਿਆ ਦੱਸੋ ਭਾਅ ਜੀ ਤੂੰ ਕਹਿ ਦੇਈ ਕਿ ਮੈਂ ਸਿਰੇ ਨੂੰ ਹੱਥ ਲਾ ਕੇ ਆਇਆ ਵਾਂ, ਤੇਰਾ ਕੀ ਵਿਗੜਦਾ ਵੀ ਇੱਕ ਗੱਲ ਕਹਿਣੀ ਹੈ ਵੀ ਮੈਂ ਉਸ ਸਿਰੇ ਨੂੰ ਹੱਥ ਲਾ ਕੇ ਨਾ ਥੰਮ ਨਿਕਲਿਆ ਪਾਣੀ ਚੋਂ। ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਛੋਟੀ ਜਿਹੀ ਗੱਲ ਆ, ਮੈਂ ਕਿਹੜੀ ਪੰਡ ਚੁੱਕਣੀ ਆ, ਮੈਂ ਕਹਿ ਦੂੰਗਾ। ਥੱਲੇ ਆਏ ਨਿਕਲੇ ਬਾਹਰ, ਬ੍ਰਹਮਾ ਕਹਿਣ ਲੱਗਾ ਵਿਸ਼ਨੂੰ ਨੂੰ, ਕਹਿਣ ਲੱਗਾ ਮੈਂ ਇਸ ਥੰਬ ਦਾ ਅੰਤ ਪਾ ਕੇ ਆਇਆ। ਵਿਸ਼ਨੂੰ ਕਹਿਣ ਲੱਗਾ ਵੀ ਗੱਲ ਮੇਰੇ ਮਨ ਵਿੱਚ ਨਹੀਂ ਆਉਂਦੀ, ਸਿਆਣੇ ਬੰਦੇ ਗੱਲ ਸੋਚਦੇ ਆ, ਕੋਈ ਅਣਜਾਣ ਬੰਦਾ ਗੱਲ ਕਰੇ ਸਿਆਣਾ ਵਿਚਾਰ ਕੇ ਅੱਗੇ ਗੱਲ ਕਰਦਾ ਕਿ ਐਵੇਂ ਹੀ ਕਰ ਦੇਵੇਗਾ? ਵਿਸ਼ਨੂੰ ਕਹਿਣ ਲੱਗਾ ਵੀ ਮੇਰੇ ਤੇ ਗੱਲ ਫਿੱਟ ਨਹੀਂ ਬੈਠੀ ਭਾਈ, ਆ ਹੋ ਨਹੀਂ ਸਕਦਾ। ਕਹਿਣ ਲੱਗਾ ਜੇ ਨਹੀਂ ਹੋ ਸਕਦਾ ਵੇਖੋ ਆ ਫੁੱਲ ਉੱਤੋਂ ਤੁਰਿਆ ਆ ਰਿਹਾ, ਭਾਈ ਇਹਨੂੰ ਪੁੱਛ ਲਓ ਵੀ ਮੈਂ ਉਸ ਸਿਰੇ ਨੂੰ ਵੇਖ ਕੇ ਆਇਆ ਕਿ ਨਹੀਂ ਆਇਆ। ਕਿਉਂ ਬਈ ਕੇਤਕੀ ਕਿਉੜੇ ਦੇ ਫੁੱਲ ਸੱਚੀ ਮੁੱਚੀ ਜਦੋਂ ਉੱਤੇ ਹੱਥ ਲਾਇਆ ਸਿਰੇ ਤੇ ਤੂੰ ਦੇਖਿਆ ਸੀ? ਕਹਿਣ ਲੱਗਾ ਹਾਂਜੀ ਮੈਂ ਤੇ ਦੇਖਿਆ ਸੀ ਭਾਅ ਜੀ, ਦੇਖੇ ਬਿਨਾਂ ਮੈਂ ਕਿਵੇਂ ਕਹਿ ਸਕਦਾ? ਝੂਠ ਬੋਲਿਆ। ਉਸ ਆਕਾ ਪਾਣੀ ਵਿੱਚੋਂ ਆਕਾਸ਼ਵਾਣੀ ਹੋਈ, ਜੋ ਥੰਮ ਨਿਕਲਿਆ ਸੀ ਉਹਦੇ ਵਿੱਚੋਂ ਆਕਾਸ਼ਵਾਣੀ ਹੋਈ, ਬ੍ਰਹਮਾ ਕੇਤਕੀ ਤੂੰ ਝੂਠ ਬੋਲਿਆ ਦੋਵਾਂ ਜਣਿਆਂ ਨੇ। ਇਸ ਕਰਕੇ ਦੁਨੀਆਂ ਤੇ ਤੁਹਾਡਾ ਕੋਈ ਮੰਦਰ ਨਹੀਂ ਹੋਵੇਗਾ, ਬ੍ਰਹਮਾ ਕੋਈ ਮੰਦਰ ਤੇਰਾ ਦੁਨੀਆਂ ਤੇ ਨਹੀਂ ਬਣੇਗਾ। ਧਿਆਨ ਰੱਖਣਾ ਹਰ ਦੇਵਤੇ ਦਾ ਮੰਦਰ ਚ ਬ੍ਰਹਮਾ ਦਾ ਕੋਈ ਮੰਦਰ ਕਿਤੇ ਨਹੀਂ ਬਣਿਆ। ਕੇਤਕੀ ਬਨਸਪਤੀ ਦੇ ਸਾਰੇ ਫੁੱਲ ਮੰਦਰਾਂ ਤੇ ਚੜਨਗੇ, ਪੂਜਾ ਹੋਵੇਗੀ, ਪੂਜਾ ਜਾਣਗੇ। ਕਿਉੜੇ ਤੂੰ ਝੂਠ ਬੋਲਿਆ, ਤੇਰਾ ਕਿਸੇ ਮੰਦਰ ਚ ਪ੍ਰਵੇਸ਼ ਨਹੀਂ ਹੋ ਸਕੇਗਾ। ਕਿਉੜੇ ਦੇ ਫੁੱਲ ਚੋਂ ਬੜੀ ਸੁਗੰਧੀ ਆਉਂਦੀ ਹੈ, ਬਹੁਤ ਜ਼ਿਆਦਾ, ਕਿਉਂਕਿ ਜੇ ਸ਼ੁਰੂ ਤੋਂ ਲੈ ਕੇ ਸੁਗੰਧੀ ਪਰਿਰੁੱਖ ਹੀ ਇਹੋ ਜਿਹਾ ਹੁੰਦਾ ਕਿ ਸੁਗੰਧੀ ਵਾਲਾ, ਪਰ ਕਿਸੇ ਮੰਦਰ ਵਿੱਚ ਗੇਂਦਾ ਫੁੱਲ ਤੇ ਚੜੇਗਾ, ਕਲੀ ਚੜੇਗੀ, ਤੇ ਭਾਵੇਂ ਗਲਤੀ ਨਾਲ ਕੋਈ ਅੱਕ ਦਾ ਫੁੱਲ ਤੇ ਭਾਵੇਂ ਲੈ ਜਾਵੇ, ਪਰ ਕਿਉੜੇ ਦੇ ਫੁੱਲ ਨੂੰ ਕੋਈ ਮੰਦਰ ਤੇ ਨਹੀਂ ਜੇ ਚੜਾਉਂਦਾ। ਝੂਠ ਬੋਲਣ ਦੀ ਇਹ ਸਜ਼ਾ ਉਹਨਾਂ ਦੋਵਾਂ ਨੂੰ ਮਿਲੀ, ਬ੍ਰਹਮਾ ਨੂੰ ਤੇ ਕੇਤਕੀ ਦੇ ਫੁੱਲ ਨੂੰ। ਜਿਸ ਜਗ੍ਹਾ ਤੇ ਵਕੂ ਹੋਇਆ ਉਸ ਇਲਾਕੇ ਵਿੱਚ ਇਤਨਾ ਕਿਉੜਾ ਹੁੰਦਾ ਜਿਹਦਾ ਅੰਤ ਕੋਈ ਨਹੀਂ, ਪਰ ਕਿਉੜੇ ਦਾ ਫੁੱਲ ਕਿਸੇ ਮੰਦਰ ਦੇਵੀ ਦੇਵਤੇ ਦੇ ਅੱਗੇ ਪ੍ਰਵਾਨ ਹੁੰਦਾ ਹੀ ਨਹੀਂ ਹੈਗਾ। ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਬੰਦਿਆਂ ਨੇ ਝੂਠ ਬੋਲ ਕੇ ਅੰਤ ਪਾਉਣ ਦਾ ਯਤਨ ਕੀਤਾ, ਇਸ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਭਾਵ ਤਿਰਸਕਾਰ ਹੋਵੇਗਾ। ਜਿਸ ਤਰ੍ਹਾਂ ਬ੍ਰਹਮਾ ਤੇ ਕੇਤਕੀ ਦੇ ਫੁੱਲ ਦਾ ਹੋਇਆ, ਉਹਦਾ ਮੰਦਰ ਕੋਈ ਨਹੀਂ, ਇਹ ਕਿਸੇ ਮੰਦਰ ਵਿੱਚ ਪ੍ਰਵਾਨ ਹੋ ਨਹੀਂ ਸਕਦਾ। ਹਾਂਜੀ, ਇਹ ਜਿਹੜੇ ਅਨਲ ਮਨਲ ਪੰਛੀ ਨੇ ਜਾਂ ਹੋਰ ਕਿਸਮ ਦੇ ਪੰਛੀ ਨੇ, ਅਨਲ ਮਨਲ ਅਰਥ ਮੈਂ ਬੇਨਤੀ ਕੀਤੀ ਕਿ ਨਜ਼ਰ ਨਾ ਆਉਂਦੇ ਹੋਣ, ਜਿਹੜੇ ਇਹੋ ਜਿਹੇ ਪੰਛੀ ਨੇ ਰਹਿੰਦੇ ਹੀ ਆਕਾਸ਼ ਤੇ ਨੇ, ਆਕਾਸ਼ ਤੇ ਮੌਤ ਹੁੰਦੀ ਹੈ, ਉਹਨਾਂ ਦੇ ਰਾਹ ਕੁਝ ਦੂਸਰਾ ਹੁਮਾਂ ਬਣਦਾ ਹੈ, ਪਰ ਉਹ ਵੀ ਲੱਖਾਂ ਆਕਾਸ਼ਾਂ ਦਾ ਕਿਵੇਂ ਅੰਤ ਪਾ ਸਕਦੇ ਨੇ। ਮਨੁੱਖ ਚ ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਕੋ ਆਪ ਹੈ ਓਡੀਆਂ ਦਾਤਾਂ ਨੇ, ਤੇ ਜਿੰਨਾ ਕੁ ਤੜਨ ਚੜਨ ਜਾਵੇ ਕੋਈ ਆਦਮੀ ਹੋਰ ਅੱਗੇ ਅਕਾਲ ਪੁਰਖ ਹੋਰ ਵੱਡਾ ਹੋ ਜਾਂਦਾ। ਵੱਡਾ ਵੱਡੀ ਵਡਿਆਈ, ਉਹਦੀ ਵਡਿਆਈ ਵੱਡੀ ਹੈ, ਵੱਡਾ ਆਪ ਹੈ। ਇਹੋ ਜਿਹੇ ਪੰਛੀ ਵੀ ਉਸ ਨਿਰੰਕਾਰ ਦੇ ਆਕਾਸ਼ਾਂ ਦਾ ਅੰਤ ਨਹੀਂ ਪਾ ਸਕਦੇ। ਭਾਈ ਗੁਰਦਾਸ ਜੀ ਕਹਿੰਦੇ, ਹੇ ਕਾਦਰ, ਹੇ ਕੁਦਰਤ ਦੇ ਮਾਲਕ, ਮੈਂ ਕੁਰਬਾਨ ਜਾਵਾਂ, ਖੁਦਾ ਤਾਲਾ ਚਲੀ ਦਲੇ ਨਦਈ ਖੋਪਾ ਕੁਦਰਤੋਂ ਪੇਸ ਨਹੀਂ। ਕੋਈ ਪਠਾਨ ਸੰਤ ਸੀ, ਪਠਾਨ ਸਿਆਣਾ, ਆਮ ਲੋਕਾਂ ਨਾਲੋਂ ਚੰਗਾ ਬੈਠਾ ਹੋਇਆ। ਕਿਸੇ ਨੇ ਪੁੱਛਿਆ ਮੋਮਨਾ ਨੇ, ਐ ਵਲੀ ਅੱਲਾ, ਰੱਬ ਕਿਵੇਂ ਨਜ਼ਰ ਆ ਸਕਦਾ, ਰੱਬ ਨੂੰ ਕਿੱਥੇ ਵੇਖੀਏ? ਤੇ ਉਹ ਪਸ਼ਤੋ ਭਾਸ਼ਾ ਚ ਕਹਿਣ ਲੱਗਾ, ਖੁਦਾ ਤਾਲਾ ਚਲੀ ਦਲੇ ਨਦਈ ਖੋਪਾ ਕੁਦਰਤੋਂ ਪੇਸ ਨਹੀਂ। ਪਿਆਰਿਓ, ਸੱਜਣੋ, ਰੱਬ ਨੂੰ ਵੇਖਣਾ ਪਹਿਲੀ ਗੱਲ, ਵੀ ਰੱਬ ਤੁਹਾਡੇ ਅੰਦਰ ਹੈ। ਜੇ ਅੰਦਰ ਝਾਤੀ ਨਾ ਵੱਜਦੀ ਹੋਵੇ ਤੇ ਫਿਰ ਕੁਦਰਤ ਦੇ ਨਜ਼ਾਰੇ ਵੇਖੋ। ਕੁਦਰਤ ਵਿੱਚੋਂ ਆਸਾ ਦੀ ਵਾਰ, ਤੀਸਰਾ ਸਲੋਕ, ਦੂਸਰਾ ਚਰਨ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ। ਜਿਸਨੇ ਵੇਖਣਾ ਹੈ, ਉਹ ਪਠਾਨ ਫਕੀਰ ਬੋਲਿਆ, ਪਿਆਰੇ ਮੋਮਨੋ, ਜੇ ਰੱਬ ਨੂੰ ਵੇਖਾ ਹੋਣੇ, ਰੱਬ ਦੀ ਕੁਦਰਤ ਨੂੰ ਵੇਖੋ। ਬਟਕ ਬੀਜ ਮੈਂ ਰਵ ਰਹੇ ਹੋ ਜਾਕੋ ਤੀਨ ਲੋਕ ਵਿਸਥਾਰ, ਉਹ ਵਾਹਿਗੁਰੂ ਜਿਹਦਾ ਤਿੰਨਾਂ ਲੋਕਾਂ ਵਿੱਚ ਵਿਸਥਾਰ ਖਰਾਲਾ ਪਿਆ। ਗੁਰਬਾਣੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ, ਬਟਕ ਬੀਜ ਮੈਂ ਰਵ ਰਹੇ ਹੋ ਉਹ ਨਿਰੰਕਾਰ, ਜੋ ਤਿੰਨਾਂ ਲੋਕਾਂ ਚ ਰਹਿੰਦਾ ਉਹ ਬੋਰਡ ਦੀ ਗੋਲ ਦੇ ਵਿੱਚ ਵੀ ਬੈਠਾ ਹੈ। ਆਖੋ ਉੱਥੇ ਹੀ ਬੈਠਾ ਹੈ। ਕਿਵੇਂ ਬੈਠਾ ਹੈ? ਉਸ ਨਿੱਕੇ ਜਿਹੇ ਦਾਣੇ ਨੂੰ, ਜੋ ਗੋਲ ਦੇ ਤੇ ਹਜ਼ਾਰਾਂ ਹੀ ਹੁੰਦੇ ਨੇ, ਜੇ ਕਦੇ ਧਰਤੀ ਵਿੱਚ ਬੀਜਦੇ ਹੋ ਨਿੱਕੀ ਜਿਹੀ ਗੋਲ ਦੇ ਉਸ ਦਾਣੇ ਵਿੱਚੋਂ, ਜੋ ਸਰੋਂ ਦੇ ਦਾਣੇ ਦਾ ਵੀ ਤੀਸਰਾ ਚੌਥਾ ਹਿੱਸਾ ਛੋਟਾ ਹੁੰਦਾ, ਜਦੋਂ ਧਰਤੀ ਵਿੱਚ ਬੀਜੋ ਸ਼ੁਰੂ ਤੋਂ ਉਹਦੇ ਪੱਤੇ ਜਿਹੜੇ ਨੇ ਆਮ ਰੁੱਖਾਂ ਨਾਲੋਂ ਮੋਟੇ ਹੁੰਦੇ, ਤੇ ਕੋਮਲ ਨੇ ਪਰ ਮੋਟੇ। ਰੁੱਖ ਉੱਗਿਆ ਸ਼ੁਰੂ ਤੋਂ ਤਣਾ ਮਜ਼ਬੂਤ, ਤੇ ਹਮੇਸ਼ਾ ਬੋਰਡ ਦਾ ਬਟਕ ਬੀਜ, ਕਿਉਂਕਿ ਬਟਕ ਦਾ ਜ਼ਿਕਰ ਆਇਆ। ਸਵਾਮੀ ਗੋਸਵਾਮੀ ਤੁਲਸੀਦਾਸ ਜੀ ਨੇ ਸ੍ਰੀ ਰਾਮ ਚੰਦਰ ਜੀ ਪ੍ਰਥਾਏ ਇੱਕ ਗ੍ਰੰਥ ਲਿਖਿਆ, ਜਿਵੇਂ ਰਾਮਾਇਣ ਲਿਖੀ ਹੈ ਨਾ, ਇਹ ਦੂਜਾ ਗ੍ਰੰਥ ਲਿਖਿਆ। ਉਹ ਚ ਉਸਨੇ ਬਟ ਬ੍ਰਿਸ਼ ਦਾ ਇਤਨਾ ਜ਼ਿਆਦਾ ਜ਼ਿਕਰ ਕੀਤਾ ਹੈ ਕਿ ਸਫ਼ਿਆਂ ਦੇ ਸਫ਼ੇ ਭਰ ਛੱਡੇ ਨੇ। ਤੇ ਮੈਂ ਹੈਰਾਨ ਸਾਂ, ਮੈਂ ਸ਼ਾਮ ਵੇਦ ਪੜ੍ਹਦਾ ਪਿਆ ਸੀ, ਉਹਦੇ ਵਿੱਚ ਇੰਦਰ ਦਾ ਐਸਾ ਜ਼ਿਕਰ ਹੋਇਆ, ਸਫ਼ਿਆਂ ਦੇ ਸਫ਼ੇ ਭਰ ਛੱਡੇ। ਮੈਂ ਕਿਹਾ, ਸਤਿਗੁਰੂ, ਜੇ ਕਦੇ ਉਹ ਬੰਦੇ ਵਾਹਿਗੁਰੂ ਤੇਰਾ ਸਿਮਰਨ ਕਰਦੇ ਸਵਾਸ ਸਵਾਸ ਕਹਿਣ ਲੱਗ ਪੈਂਦੇ ਸਤਨਾਮ ਸ੍ਰੀ। ਤਾਂ ਰਾਮ ਚਰਿਤਰ ਮਾਨਸ ਗ੍ਰੰਥ ਵਿੱਚ ਬੋਹੜ ਦੇ ਰੁੱਖ ਦੀ ਇਤਨੀ ਉਪਮਾ ਕੀਤੀ ਗਈ ਹੈ ਜਿਹਦਾ ਅੰਤ ਕੋਈ ਨਹੀਂ, ਪਰ ਬਾਬਾ ਜੀ ਕਹਿੰਦੇ ਆ ਉਹਦੀ ਗੋਲ ਵਿੱਚ ਵੀ ਉਸ ਅਕਾਲ ਪੁਰਖ ਹੋਏ ਸਰੂਪ ਬੈਠਾ ਹੋਇਆ, ਉਸ ਨੂੰ ਬੀਜੋ ਬੜਾ ਵੱਡਾ ਰੁੱਖ ਉੱਗੇਗਾ, ਜਿਤਨਾ ਵਿਸ਼ਾਲ ਕਿ ਉਹ ਜਿਹੀਆਂ ਹਜ਼ਾਰਾਂ ਹੀ ਗੋਲਾਂ ਲੱਗਣਗੀਆਂ, ਹਜ਼ਾਰਾਂ ਗੋਲਾਂ ਦੇ ਇੱਕ ਇੱਕ ਗੋਲ ਦੇ ਅੰਦਰ ਹਜ਼ਾਰਾਂ ਹੀ ਦਾਣੇ ਫਿਰ ਅਕਾਲ ਪੁਰਖ ਪੈਦਾ ਕਰਦਾ। ਇਸ ਤਰ੍ਹਾਂ ਉਹਦੇ ਆਕਾਸ਼ਾਂ ਦਾ, ਉਹਦੀ ਧਰਤੀ ਦਾ ਕੋਈ ਆਦਮੀ ਵਰਣਨ ਨਹੀਂ ਕਰ ਸਕਦਾ। अकाल पुरख वाहेगुरु नूं पार ब्रह्म आख्या है। ओ ब्रह्म जिहदा कोई पारावार नहीं, ओ ब्रह्म जो सच्चा है, जिहदी होंद विच किसे प्रकार दा शको शुभा जां कमजोरी नहीं है।
साध संगत वासा निर्वाण,
बस आ जिहड़ी गल है ना, ए सारी पौड़ी दा फैल। साध संगत वासा निर्वाण, निर्वाण अकाल पुरख वाहेगुरु है किथे, आ गल जिहड़ी आ जदों सानूं समझ आ गई ना, उदों आत्मा जिहड़ी है ना फिर उडारियां मार के निरंकार दे कोल। साध संगत इहदे विच निर्वाण अकाल पुरख जिवें गुरबाणी च आया, विच संगत हर प्रभ वसै जीव। फरीदा खालिक खालक मैं, खालक वसे रब माए। मंदा किस नौ आखिए, जां तिस बिन कोई नाए। अकाल पुरख वाहेगुरु हर जीव दे अंदर बैठा होया, ते हर जीव च, ते जिथे सारे जीव कठे हो जान, निरंकार अपने आप प्रगट हुंदा। भाई गुरदास जी कहंदे ने, गुरु की संगत विच ध्यान रखना। और किसे थां संगतां होर बड़ियां ने, डाका मारदे ने ओह भी संगत करदे ने, पहिलों प्रोग्राम बनाउंदे है। चोरी करन वाले भी संगत करदे ने, बहिंदे ने प्रोग्राम बनाउंदे ने। नशे करन वाले भी बह के प्रोग्राम बनाउंदे ने। जुआ खेडन वाले भी बह के प्रोग्राम संगत करदे ने। पर भाई गुरदास जी कहंदे ने, गुरु की संगत जो गुरु के हजूर बहिंदी है ना, वह गुरु केड़ा। इत्थे आके भी असीं भुलेखा ना खा जाइए, कोई दे वाला गुरु इस कलयुग च गुरु नहीं हो सकदा। आखो सतनाम, मेरे सतगुरु ने आग्या पई अकाल की तब चलायो पंथ। वो पंथ इसे करके चलाया, सारियां सिखां नूं हुक्म कीता कि गुरु ग्रंथ साहिब तो बिना होर किसे नूं मत्था नहीं जे टेकना। इस करके गुरु के सिख अपने सतगुरु चरणा च बैठ के ओ निरंकारी अकाल पुरख जस गायन करदे ने। ओदे गायन करन इन्हां दा स्वरूप भी निरंकार वर्गा बन जांदा है, जो आत्मा नाल गुरु दी सेवा करे, गुरु दा सिमरन करे।
मुर्दा होए मरीर सियाणे,
मुर्दा होए जिउंदा किवें है, वासनावां दे अधीन, विकारां दे अधीन, माया दी मार दे अधीन आ जिउंदा फिरदा पे। पर भाई गुरदास जी ने आख्या मुर्दा, मुर्दा वो आदमी है जो विकारां दी मार तो बचे, जो हंकार दी मार, क्योंकि हंकार दी जिहड़ी गल लिखी गई है ना श्री गुरु ग्रंथ साहिब विच पंचम पातशाह जी कहिंदे, अहंकारं पापात्मा। अहंकार जो है ये पापी दी आत्मा जड़ी है, वो हंकार कर दी है। उत्थे लिखे आया अहंकारं पापात्मा, हंकार करने वाला जड़ा ना वो पापी आत्मा वाला हुंदा है। इस करके गुरु का सिख अपने शरीर दा, अपनी विद्या दा, अपने बंदियां दा, अपनी माया दा कदे भी हंकार नहीं करदा। उत्थे कहंदा प्रभु जी ए पे दात तेरी दात, वेखो उन्हां दी किड्डा विद्वान हो जावे। ते आस खोपरी विच एक पुरजा ही झल्ला करना है ना, बड़े बड़े पढ़े लिखे बंदे आप ही वेख्या होना है पागल हो जाते ने, बड़े बड़े वकील, बड़े बड़े पढ़े लिखे बैरिस्टर जड़े ने पागल। कारण की है, ते साडे वर्गे ही बंदे सन, पर पागल इस करके हो गए कि उन्होंने एक पुरजा जरा सी निरंकार ने सिक्योर ढिला कर दिता, पागल हो गए। गुरु बाब भाई गुरदास जी कहंदे ने, मुर्दा होए मुरीद सेवक बने। सेवक तां बनेगा जे हंकार अपना दूर कर लेगा। जे सेवक बन के भी, जे सेवा करदियां भी सानू हंकार ने तंग कीता, इसे करके गुरबाणी ने अपना फैसला ता पाई, सेवा करत होए नह कामी तिसको होत प्राप्त। स्वामी तू सेवा कर, पर ना निष्काम सेवा कर, हंकार ना कर। ए प्रभु नू तन मन तन सौंप सौंप गुरु को, हुक्म मनिए पाइए, हर चीज गुरु दे अर्पण कर दे। फिर जेड़ा वो हुक्म करदा है ना, उस नू अपने हृदय धारण करना है। हुक्म कीता है अमृत पान करने वास्ते, कोई दलील बाजी नहीं। मैं रहत नहीं रख सकदा, कई बंदे कह जी मैं रहत नहीं रख सकदा, 18 किलो का सिर किवें चुके है तू, ये किवें रखे, इनू भी लवा छड़। स्वाद ते ता है ना, भी ये चुकी फिरना तू, इनू लवा दे। जो आदमी गुरु अगे गुस्ताखी बहाना करन दी, झूठ बोलन दी गुस्ताखी करदा, मेरा अंतरयामी पिता सारी गल जानदा जे, ਮੈਂ ਇੱਕ ਨੂੰ ਆਖਿਆ, ਮੈਂ ਕਿਹਾ ਅੰਮ੍ਰਿਤਪਾਨ ਕਰ ਲਓ ਪਿਆਰੇ, ਹੋ ਹੁਣ ਤੁਸੀਂ ਬੜੇ ਚੰਗੇ ਬਣ ਗਏ ਹੋ। ਕਹਿਣ ਲੱਗਾ ਜਦੋਂ ਮੈਨੂੰ ਪੰਜ ਬਾਣੀਆਂ ਯਾਦ ਹੋ ਜਾਣਗੀਆਂ ਨਾ, ਮੈਂ ਉਦੋਂ ਅੰਮ੍ਰਿਤਪਾਨ ਕਰਾਂ। ਕਿੱਡਾ ਹਨੇਰੇ ਸਾਈਂ ਦਾ, ਇਹੋ ਜਿਹੀ ਤੇ ਕੋਈ ਸ਼ਰਤ ਅੰਮ੍ਰਿਤ ਵਿੱਚ ਕੋਈ ਨਹੀਂ ਹੈਗੀ। ਪੜ੍ਹਿਆ ਤੇ ਓਮੀਆਂ ਪੜ੍ਹੋ ਗੁਰਬਾਣੀ, ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਪੰਜ ਬਾਣੀਆਂ ਨਾ ਯਾਦ ਹੋਣ ਤੇ ਨਾ ਤੂੰ ਅੰਮ੍ਰਿਤ ਪਾਨ ਕਰੇ, ਐਸੀ ਇੱਕ ਢੁੱਚਰ ਜੀ ਡਾਉਂਦੇ ਆ ਭਈ ਅੰਮ੍ਰਿਤ ਪਾਨ ਨਾ ਕਰਨਾ ਪਵੇ। ਅੰਤਰਯਾਮੀ ਪਿਤਾ ਜਾਣਦਾ ਜੋ ਆਦਮੀ ਬਹਾਨੇਬਾਜ਼ੀ ਕਰੇਗਾ, ਨਿਰੰਕਾਰ ਕੋ ਲੇਖਾ ਜ਼ਰੂਰ ਲਵੇਗਾ। ਕਲਗੀਧਰ ਸਰਕਾਰ ਜੇ ਦਰਬਾਰ ਵਿੱਚ ਅਸੀਂ ਜਾਣਾ ਹੈ ਨਾ ਮੁੱਖ ਉਜਲਾ ਹੋਣ ਵਾਸਤੇ, ਉਹ ਜਾਣੇਗਾ ਕੌਣ ਆਦਮੀ ਬਹਾਨੇ ਕਰਦਾ ਹੈ, ਕਿਸਨੇ ਆਪਣੇ ਆਪ ਨੂੰ ਅਰਪਣ ਕਰਕੇ ਇਸ ਹੁਕਮ ਦੀ ਤਾਮੀਲ ਕੀਤੀ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚਿਹਰਾ। ਤਿਆਰ ਬਰਤਿਆਰ ਸਿੰਘ ਜਿਨ੍ਹਾਂ ਦੇ ਦਸਤਾਰਾਂ ਇੱਕੋ ਰੰਗ ਦੀਆਂ, ਜੇ ਚੋਲੇ ਇੱਕੋ ਰੰਗ ਦੇ, ਕਮਰ ਕੱਸੇ ਇੱਕੋ ਰੰਗ ਦੇ ਹੋਣ, ਐਸੇ ਸੁੰਦਰ ਜਵਾਨ ਜਿਨ੍ਹਾਂ ਦੇ ਦੇਖਿਆ ਭੁੱਖ ਲੱਥੇ, ਔਰ ਫੇਰ ਤਿਆਰ ਬਰਤਿਆਰ ਤੋਂ ਇਲਾਵਾ ਉਹਨਾਂ ਨੂੰ ਬਾਣੀ ਇਤਨੀ ਸ਼ੁੱਧ ਯਾਦ ਹੋਵੇ ਕਿ ਜਦੋਂ ਬਾਣੀ ਉਹ ਪੜ੍ਹਨ ਨੇਤਰ ਹੋਣ ਬਾਟੇ ਵਿੱਚ, ਉਹ ਬਦੋ ਬਦੀ ਅੰਮ੍ਰਿਤ ਬਣ ਜਾਵੇਗਾ। ਗੁਰੂ ਕੀ ਪਿਆਰਿਓ, ਗੁਰਮਤ ਦੀਆਂ ਗੱਲਾਂ ਗੁਰਬਾਣੀ ਦਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਆਪ ਖਿਮਾ ਕਰਨੀ। ਜਿਹੜੀਆਂ ਚੀਜ਼ਾਂ ਚੰਗੀਆਂ ਲੱਗਣ ਗ੍ਰਹਿਣ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।